ਧੰਨ ਵਾਖੇ ਗੁਰੂ, ਧੰਨ ਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਦੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਨਾ ਖਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਦਾ ਇਸ ਵਰ੍ਹੇ ਦੇ ਸਮਾਗਮ ਦਾ ਇਹ ਦੂਸਰਾ ਦਿਨ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਨਿਰੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਬਾਣੀ ਕੀਰਤਨ ਸਰਵਣ ਕੀਤਾ ਹੈ। ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਗਿਆ, ਇਸ ਦੇ ਨਾਲ ਰਾਤਰੀ ਦੇ ਦੀਵਾਨ ਦੀ ਪ੍ਰਾਰੰਭਤਾ ਹੋਈ। ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਸਵਾਰਿਆਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲਿਆ, ਹੇ ਸੱਚੇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਜੋ ਅੰਮ੍ਰਿਤ ਬਾਣੀ ਗਾਇਨ ਕੀਤੀ ਗਈ, ਵਿਚਾਰ ਕੀਤੀ ਗਈ, ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ, ਆਪ ਜੀ ਆਪਣੇ ਹੁਕਮ ਦੀ ਮੋਹਰ ਇਸ ਸੇਵਾ ਉੱਪਰ ਲਾਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੀ ਆਰੰਭਤਾ ਸੀ ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਖੰਸੇ ਸੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰ ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ, ਕੇਸ਼ਵਾ ਬਚਾਉਨੀ ਅਈਏ ਮਈਏ ਏਕ ਆਣ ਜੀਓ, ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਤੂੰ ਕੁਨ ਰੇ ਮੈਂ ਜੀ, ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਸ਼ਬਦ ਤੁਸਾਂ ਸਾਰਿਆਂ ਨੇ ਹੁਕਮ ਦਾ ਸਰਵਣ ਕੀਤਾ ਹੈ। ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਨੂੰ ਆਧਾਰ ਬਣਾ ਕੇ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਕਿਸੇ ਵਿਸ਼ੇ ਤੇ ਕੇਂਦਰਿਤ ਰਹਿ ਕੇ ਗੁਰੂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰੀਏ ਜਿਸ ਨਾਲ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਉਹ ਅੰਮ੍ਰਿਤ ਬਚਨ ਨੇ ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਕਰੋ ਆਪਣੇ ਅੰਦਰ ਨੂੰ ਇਕਾਗਰ, ਉੱਠਦੇ ਹੋਏ ਫੁਰਨਿਆਂ ਤੇ ਆਪਣੇ ਅੰਤਰ ਆਤਮੇ ਕਾਬੂ ਪਾ ਸਕੀਏ। ਕਿਸੇ ਤਰੀਕੇ ਨਾਲ ਇਹ ਅੱਖਾਂ ਸਾਰੀ ਜ਼ਿੰਦਗੀ ਦੂਸਰੇ ਦੇ ਚਿਹਰੇ ਨੂੰ ਤੱਕਦੀਆਂ ਨੇ। ਗੁਰੂ ਨਾਨਕ ਸਾਹਿਬ ਮਿਹਰ ਕਰਨ, ਕਿਤੇ ਆਪਣੇ ਅੰਦਰ ਦੀ ਤਸਵੀਰ ਵੇਖਣ ਦੀ ਜਾਚ ਆ ਜਾਏ, ਆਪਣੇ ਗਿਰਵਾਨ ਨੂੰ ਤੱਕਣ ਦੀ ਜਾਚ ਆ ਜਾਏ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਅਸੀਸ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਵਿੱਚ ਵਰਤ ਕੇ ਇਕਾਗਰਤਾ ਪ੍ਰੇਮ ਭਾਵਨਾ ਆਪ ਹੀ ਸ਼ਰਧਾ ਨਾਲ ਵਿਚਾਰ ਕਰਾ ਲੈਣੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਉਹਨਾਂ ਨੇ ਆ ਸ਼ਬਦ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੇ ਦਰ ਤੇ ਖਲੋ ਕੇ ਆਪਣੇ ਵੱਲੋਂ ਇੱਕ ਪੁਕਾਰ ਕੀਤੀ, ਅਤੇ ਉਹਨਾਂ ਦੀ ਕੀਤੀ ਹੋਈ ਪੁਕਾਰ, ਉਹਨਾਂ ਦੀ ਦਿੱਤੀ ਹੋਈ ਆਵਾਜ਼ ਦਾ ਉੱਤਰ ਉਸ ਪਰਿਪੂਰਨ ਪਰਮੇਸ਼ਵਰ ਵੱਲੋਂ ਦਿੱਤਾ ਗਿਆ। ਸ਼ਬਦ ਹੈ ਕਿ ਪਿੰਦੀ ਉਬਕਲੇ ਸੰਸਾਰਾ। ਪਿੰਦੀ ਦਾ ਅਖਰੀ ਅਰਥ ਹੁੰਦਾ ਖੂਹ ਦੀਆਂ ਟਿੰਡਾਂ, ਉਬਕਲੇ ਦਾ ਅਖਰੀ ਅਰਥ ਹੈ ਕਿ ਡੁੱਬਣਾ, ਫਿਰ ਬਾਹਰ ਆ ਜਾਣਾ, ਖਾਲੀ ਹੋਣੀਆਂ, ਪਰਤ ਕੇ ਖੂਹ ਦੀਆਂ ਟਿੰਡਾਂ ਫਿਰ ਪਾਣੀ ਵਿੱਚ ਡੁੱਬ ਜਾਣੀਆਂ। ਹੇ ਮੇਰੇ ਮਾਲਕ, ਮੇਰਾ ਜੀਵਨ ਮੇਰੀ ਜ਼ਿੰਦਗੀ ਤਾਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਹੈ ਕਿ ਜਿਵੇਂ ਇੱਕ ਖੂਹ ਦੀ ਟਿੰਡ ਮਾਲ ਦੇ ਨਾਲ ਸਾਰਾ ਦਿਨ ਗਿਣਦੀ ਹੈ, ਅਤੇ ਜਿਨ੍ਹਾਂ ਸਿਆਣਿਆਂ ਨੇ ਟਿੰਡਾਂ ਵਾਲੇ ਖੂਹ ਚੱਲਦੇ ਦੇਖੇ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਖੂਹ ਦੀਆਂ ਟਿੰਡਾਂ ਦੀ ਮਾਲ ਨਿਰੰਤਰ ਚੱਲਦੀ ਰਹਿੰਦੀ ਹੈ। ਪਹਿਲਾਂ ਉਹ ਖਾਲੀ ਟਿੰਡਾਂ ਖੂਹ ਦੇ ਵਿੱਚ ਡੁੱਬਦੀਆਂ ਨੇ, ਉਸ ਵਿੱਚੋਂ ਪਾਣੀ ਭਰਦੀਆਂ ਨੇ, ਪਾਣੀ ਨੂੰ ਬਾਹਰ ਉਡੇਲ ਕੇ ਬਾਹਰ ਡੋਲ ਕੇ ਖਾਲੀ ਹੋ ਕੇ ਫਿਰ ਉਹ ਟਿੰਡਾਂ ਪਾਣੀ ਵਾਲੇ ਖੂਹ ਵਿੱਚ ਚਲੀਆਂ ਜਾਂਦੀਆਂ। ਉਹਨਾਂ ਦਾ ਚੱਕਰ ਇਸੇ ਤਰ੍ਹਾਂ ਹੀ ਬਣਦਾ ਰਹਿੰਦਾ ਹੈ, ਭਰੀਆਂ ਖਾਲੀ ਹੋਈਆਂ, ਫਿਰ ਭਰੀਆਂ ਫਿਰ ਖਾਲੀ ਹੋਈਆਂ। ਅਤੇ ਭਗਤ ਸਾਹਿਬ ਇੱਥੇ ਸਾਨੂੰ ਆਪਣੇ ਅੰਦਰ ਨੂੰ ਵਿਚਾਰਨ ਦੀ ਗੱਲ ਕਰਦੇ ਨੇ, ਕਹਿੰਦੇ ਨੇ ਖੇ ਪ੍ਰਭੂ ਮੇਰੀ ਜ਼ਿੰਦਗੀ ਇੱਕ ਖੂਹ ਦੇ ਟਿੰਡ ਦੀ ਤਰ੍ਹਾਂ ਹੈ। ਖੇ ਮਾਲਕਾ, ਪਤਾ ਨਹੀਂ ਇਹ ਅੰਦਰ ਕਿੰਨੀ ਵਾਰੀ ਭਰਿਆ, ਇਹ ਟਿੰਡ ਕਿੰਨੀਆਂ ਕੁ ਟੁੱਬੀਆਂ ਮਾਰ ਕੇ, ਕਿੰਨੇ ਕੁ ਜਨਮ ਭਟਕ ਭਟਕ ਕੇ ਤੇਰੀ ਦਾਤ ਤੂੰ ਜੀਵਨ ਦਿੰਦਾ ਰਿਹਾ, ਸਵਾਸ ਦਿੰਦਾ ਰਿਹਾ, ਭਾਵੇਂ ਕਿਸੇ ਜੂਨ ਵਿੱਚ ਵੀ ਦਿੱਤੇ, ਤੇਰੇ ਦਿੱਤੇ ਹੋਏ ਸਵਾਸ ਖਾਲੀ ਕੀਤੇ ਸੰਸਾਰ ਵਿੱਚ, ਟਿੰਡ ਖਾਲੀ ਹੋਈ, ਪਰਤ ਕੇ ਫਿਰ ਖੂਹ ਵਿੱਚ ਚਲੀ ਗਈ, ਫਿਰ ਭਰ ਕੇ ਆਈ, ਉਸ ਜਲ ਨੂੰ ਉਸ ਸਵਾਸ ਨੂੰ ਖਾਲੀ ਕੀਤਾ, ਫਿਰ ਟਿੰਡ ਪਾਣੀ ਦੀ ਖੂਹ ਵਿੱਚ ਜਾ ਡੁੱਬੀ। ਜਿਵੇਂ ਖੂਹ ਦੀ ਟਿੰਡ ਨਿਰੰਤਰ ਇੱਕ ਮਾਲ ਬਣ ਕੇ ਭਰੇ ਅਤੇ ਖਾਲੀ ਹੋਵੇ, ਡੁੱਬੇ ਅਤੇ ਫਿਰ ਖਾਲੀ ਹੋਵੇ, ਪਤਾ ਨਹੀਂ ਮਾਲਕਾ ਕਿਤਨੇ ਕੁ ਜਨਮ ਭਟਕਿਆਂ, ਖੂਹ ਦੀਆਂ ਟਿੰਡਾਂ ਦੇ ਤਰ੍ਹਾਂ ਇੱਕ ਚੱਕਰ ਬੱਝਾ ਹੈ। ਪਰ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ, ਖੂਹ ਦੀ ਟਿੰਡ ਜਿਹੜੀ ਮਾਲ ਨਾਲ ਬੱਝ ਜਾਏ ਉਹ ਹਮੇਸ਼ਾ ਗੇੜੇ ਵਿੱਚ ਹੀ ਰਹਿੰਦੀ ਹੈ। ਪਤਾ ਨਹੀਂ ਕਿਹੋ ਜਿਹਾ ਕਰਮ ਤੇਰੀ ਕਿਰਪਾ ਸਾਹਮਣੇ ਆਈ, ਖੂਹ ਦੀ ਟਿੰਡ ਵਿੱਚ ਪਾਣੀ ਛਲਕਦਾ, ਕੇਵਲ ਮਾਲ ਨਾਲ ਜੁੜੀਏ, ਤੁਸੀਂ ਮਿਹਰ ਕੀਤੀ। ਅਸਲ ਵਿੱਚ ਮੇਰੀ ਇਹ ਟਿੰਡ ਵਾਲਾ ਜੀਵਨ ਅਸਲ ਵਿੱਚ ਤੇਰੇ ਚਰਨਾਂ ਵਿੱਚ ਆ ਡਿੱਗਾ, ਅਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨ ਆਇਆ, ਮਾਲਕਾ ਕਿਰਪਾ ਕਰ, ਇਸ ਰੋਜ਼ ਰੋਜ਼ ਦੇ ਡੁੱਬਣ ਤੋਂ ਅਤੇ ਖਾਲੀ ਖੋਣ ਤੋਂ ਮੈਨੂੰ ਬਚਾ। ਉਹਨਾਂ ਨੇ ਅੱਗੋਂ ਉੱਤਰ ਫਿਰ ਮਿਲਿਆ ਹੈ, ਕਹਿਣ ਲੱਗੇ, ਪਿੰਦੀ ਉਬਕਲੇ ਸੰਸਾਰਾ, ਇਸ ਸੰਸਾਰ ਵਿੱਚ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਡੁੱਬਦੇ ਅਤੇ ਖਾਲੀ ਹੁੰਦੇ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਅਸੀਂ ਆਪਣੀ ਜ਼ਿੰਦਗੀ ਨੂੰ ਇਸ ਸੰਸਾਰ ਵਿੱਚ ਸਫਲ ਕਰਕੇ ਜਾਣਾ ਹੈ, ਨਾ ਕਿ ਜ਼ਿੰਦਗੀ ਦੇ ਦਿਨ ਬਤੀਤ ਕਰਕੇ ਜਾਣੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ। ਭਾਈ ਸਾਹਿਬ ਹੁਣਾਂ ਨੇ ਬੜੇ ਟਿਕਾਂ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਹ ਸ਼ਬਦ ਸਾਨੂੰ ਸਰਵਣ ਕਰਾਇਆ। ਸ਼ਬਦ ਧੰਨ ਗੁਰੂ ਅਰਜੁਨ ਦੇਵ ਜੀ ਦਾ ਹੈ। ਉਸ ਸ਼ਬਦ ਵਿੱਚ ਪਰਮੇਸ਼ਵਰ ਦੀ ਸਾਡੇ 'ਤੇ ਦਇਆ ਕੀ ਹੈ? ਸਾਨੂੰ ਸਰੀਰ ਕਾਸ ਵਾਸਤੇ ਮਿਲਿਆ ਹੈ, ਅਸੀਂ ਕੰਮ ਕੀ ਕਰਨੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ, ਅਤੇ ਜੇ ਉਹ ਕਰਮ ਨਹੀਂ ਕਰ ਸਕੇ ਤਾਂ ਸਾਨੂੰ ਅਰਦਾਸ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਹੈ? ਸਭ ਤੋਂ ਪਹਿਲੀ ਗੱਲ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਇਸ ਤੁਕ ਨੂੰ ਅਸੀਂ ਬੜੀ ਆਸਾਨੀ ਨਾਲ ਪੜ੍ਹਾਂਗੇ। ਮੇਰਾ ਖਿਆਲ ਹਰ ਗੁਰਸਿੱਖ ਜਿਹੜਾ ਬਾਣੀ ਨੂੰ ਪ੍ਰੇਮ ਕਰਨ ਵਾਲਾ ਹੈ, ਇੱਕ ਖਿਨ ਵਿੱਚ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੁਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਸ਼ਬਦ ਵਿੱਚ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਹੈ। ਪਰ ਇੱਕ ਸਵਾਲ ਹੈ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਇੱਥੇ ਕਦੀ ਆਪਾਂ ਰੋਕ ਕੇ ਵਿਚਾਰ ਕਰੀਏ? ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਪੈ ਕਰਦੇ ਨੇ ਕਿ ਇਹ ਮਨੁੱਖਾਂ ਦੇ ਹੀ ਸਾਨੂੰ ਪ੍ਰਾਪਤ ਹੋਈ ਹੈ। ਆਪਾਂ ਬਾਣੀ ਵਿੱਚ ਇੱਕ ਬਚਨ ਹੋਰ ਪੜ੍ਹਦੇ ਹਾਂ ਕਿ ਤੁਮਰੀ ਕਿਰਪਾ ਤੇ ਮਾਨੁੱਖ ਤੇ ਪਾਈ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਦਿਓ ਦਰਸ਼ ਹਰ ਰਾਇਆ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਕਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਹੁਣ ਦੁਲੰਭ ਸ਼ਬਦ ਕਹਿ ਦੇਣਾ, ਭਈ ਪ੍ਰਾਪਤ ਮਾਨੁੱਖ ਤੇ ਹੁਰੀਆ ਸ਼ਬਦ ਵਰਤਣਾ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਆਖਰ ਇਹਦੇ ਕੋਈ ਡੂੰਘੇ ਅਰਥ ਨੇ ਜਿਹੜੇ ਬਚਨ ਗੁਰੂ ਸਾਹਿਬ ਵਾਰ ਵਾਰ ਬਾਣੀ ਵਿੱਚ ਕਹਿ ਰਹੇ ਨੇ? ਐਵੇਂ ਇਹ ਸੱਟ ਪਾਉਣ ਵਾਲੀ ਗੱਲ ਨਹੀਂ। ਇਹ ਪ੍ਰਾਪਤ, ਇਹ ਦੁਰਲੱਭ, ਇਹ ਦੁਲੰਭ ਜਾਂ ਉਹਦੀ ਕਿਰਪਾ ਨਾਲ ਮਿਲੀ, ਇਸ ਦੇਹੀ ਵਿੱਚ ਰੱਬ ਦੀ ਕਿੰਨੀ ਕੁ ਦਇਆ ਵਰਤਦੀ ਹੈ। ਕੁਝ ਕੁ ਪ੍ਰਮਾਣ ਭਾਈ ਗੁਰਦਾਸ ਜੀ ਦੇ, ਕੁਝ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਪਰਮਾਤਮਾ ਨੇ ਸਾਨੂੰ ਇਹ ਦੇਹੀ ਬਖਸ਼ਿਸ਼ ਕੀਤੀ, ਇਹ ਸਰੀਰ ਬਖਸ਼ਿਸ਼ ਕੀਤਾ, ਕੇਵਲ ਆਪਣੇ ਸਰੀਰ ਵੱਲ ਝਾਤੀ ਮਾਰੀਏ ਅਤੇ ਮੇਰਾ ਖਿਆਲ ਹੈ ਮਨੁੱਖ ਅੰਦਰੋਂ ਟਿਕ ਜਾਏ ਅਤੇ ਸਵਾਸ ਸਵਾਸ ਮਾਲਕ ਦੀ ਇਬਾਦਤ ਵਿੱਚ ਜੁੜ ਜਾਏਗਾ। ਇਹ ਪ੍ਰਾਪਤ ਕਿਵੇਂ ਹੋਈ ਦੇਹੀ? ਪਹਿਲੀ ਬੇਨਤੀ ਕਰਾਂ ਕਿ ਇਸ ਦੁਨੀਆਂ ਵਿੱਚ ਅਨੇਕਾਂ ਮੂਰਤੀਕਾਰ ਨੇ, ਤੁਸੀਂ ਦੇਖੋਗੇ ਕਈ ਮੂਰਤੀਕਾਰ ਐਸੇ ਨੇ, ਉਹਨਾਂ ਦੇ ਸਾਹਮਣੇ ਪੱਥਰ ਦੀ ਚਟਾਨ ਹੋਵੇ, ਰੰਗ ਬਿਰੰਗਾ ਪੱਥਰ ਹੋਵੇ, ਅਤੇ ਉਹ ਆਪਣੇ ਮਨ ਦੇ ਵਿੱਚ ਕਲਪਨਾ ਕਰਕੇ ਉਸ ਪੱਥਰ ਨੂੰ ਤਰਾਸ਼ ਕੇ ਮੂਰਤੀ ਘਾੜੇ ਜਿਹੜੇ ਨੇ ਉਹ ਪੱਥਰ ਦੀ ਚਟਾਨ ਵਿੱਚੋਂ ਮੂਰਤੀ ਕੱਢ ਲੈਂਦੇ। ਪੱਥਰ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਨੇ। ਤੁਸੀਂ ਸੜਕ 'ਤੇ ਤੁਰਦੇ ਹੋ, ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਵੀ ਪਰਮਾਤਮਾ ਨੇ ਇੱਕ ਕਲਾ ਦਿੱਤੀ ਹੈ। ਮਿੱਟੀ ਬਾਹਰੋਂ ਪੱਟ ਕੇ ਲਿਆਏ, ਉਸ ਮਿੱਟੀ ਨੂੰ ਗੁੰਨ ਕੇ ਪਾਣੀ ਵਿੱਚ ਭੇ ਕੇ ਉਹਨਾਂ ਨੇ ਉਸ ਮਿੱਟੀ ਦੀਆਂ ਮੂਰਤਾਂ ਬਣਾ ਦਿੱਤੀਆਂ। ਉਹਨਾਂ ਮੂਰਤਾਂ ਦੇ ਉੱਤੇ ਕਈ ਤਰ੍ਹਾਂ ਦੇ ਰੰਗ ਭਰ ਦਿੱਤੇ। ਸਿਰ ਬੇਨਤੀ ਕਰਨ ਲੱਗਾ, ਪਿੰਦੀ ਉਪਕਲੇ ਸੰਸਾਰਾਂ, ਭਟਕ ਭਟਕ ਕੇ ਦੇਹ ਮਿਲੀ ਹੈ ਮਨਾ, ਅੱਜ ਤੂੰ ਡਿੱਗ ਕੇ ਕਹਿ ਦੇ ਦਾਤਾ, ਭਰਮ ਭਰਮ ਆਏ ਤੁਮ ਚੇ ਦੁਆਰ, ਭਟਕ ਭਟਕ ਕੇ ਤੇਰੇ ਦਰ 'ਤੇ ਆ ਪਹੁੰਚਿਆ। ਪੱਥਰ ਦੀਆਂ ਮੂਰਤੀਆਂ ਘੜਨ ਵਾਲੇ ਮੂਰਤੀਕਾਰ ਨੇ, ਮਿੱਟੀ ਦੀਆਂ ਤਸਵੀਰਾਂ, ਮਿੱਟੀ ਦੀਆਂ ਮੂਰਤਾਂ ਬਣਾਉਣ ਵਾਲੇ ਸੱਜਣ ਨੇ, ਕੁਝ ਲੋਕ ਕਾਗਜ਼ ਉੱਤੇ ਰੰਗ ਭਰ ਕੇ ਕਾਗਜ਼ ਉੱਤੇ ਤਸਵੀਰ ਨੂੰ ਚਿੱਤਰਦੇ ਪਏ ਨੇ, ਕੁਝ ਲੋਕ ਧਾਤ ਲੈ ਕੇ ਪਿੱਤਲ ਨੂੰ ਢਾਲ ਕੇ ਪਿੱਤਲ ਦੀ ਮੂਰਤੀ ਬਣਾਉਂਦੇ ਨੇ, ਕੁਝ ਸੋਨੇ ਨੂੰ ਢਾਲ ਕੇ ਸੋਨੇ ਦੀਆਂ ਮੂਰਤਾਂ ਬਣਾਉਂਦੇ ਨੇ, ਕੁਝ ਤਾਂਬੇ ਨੂੰ ਚਾਂਦੀ ਨੂੰ ਢਾਲ ਕੇ ਲੋਹੇ ਨੂੰ ਢਾਲ ਕੇ ਉਹਦੀਆਂ ਮੂਰਤੀਆਂ ਬਣਾਉਂਦੇ ਨੇ। ਅੱਜ ਤੱਕ ਕੋਈ ਮੂਰਤੀਕਾਰ ਐਸਾ ਨਹੀਂ ਜਿਹੜਾ ਪਾਣੀ ਦੀ ਇੱਕ ਬੂੰਦ ਤੋਂ ਮੂਰਤ ਬਣਾ ਜਾਏ। ਸੱਚ ਜਾਣਿਓ, ਜਿਸ ਦੇਹੀ ਨੂੰ ਆਪਾਂ ਲੈ ਕੇ ਬੈਠੇ ਹਾਂ, ਕੇਵਲ ਪਰਮਾਤਮਾ ਮੂਰਤੀਕਾਰ ਹੈ ਜਿਹਨੇ ਸਾਡੀ ਦੇਹੀ ਪਾਣੀ ਦੀ ਇੱਕ ਬੂੰਦ ਤੋਂ ਬਣਾਈ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਪ੍ਰਮਾਣ ਮੈਂ ਅਰਜ਼ ਕਰਾਂਗਾ। ਹਜ਼ੂਰ ਨੇ ਕਿਹਾ ਕਿ ਤੇਰਾ ਸਰੀਰ, ਤੇਰੀ ਦੇਹੀ ਪਰਮਾਤਮਾ ਨੇ ਪਾਣੀ ਤੋਂ ਬਣਾਈ ਹੈ। ਅਸੀਂ ਬਚਨ ਪੜ੍ਹਦੇ ਹਾਂ ਕਿ ਇਸ ਪਾਣੀ 'ਤੇ ਜਿੰਤੂ ਘਰਿਆ, ਮਾਟੀ ਕਾਲੇ ਦਿਓਰਾ ਕਰਿਆ। ਸਾਹਿਬ ਕਹਿੰਦੇ ਨੇ ਤੈਨੂੰ ਪਾਣੀ ਤੋਂ, ਰੱਬ ਨੇ ਪਾਣੀ ਦੀ ਇੱਕ ਬੂੰਦ ਤੋਂ ਸਿਰਜਿਆ ਹੈ। ਕਦੀ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਜ਼ਹਾਰ, ਉਰਦ ਮੁੱਖ ਕੁਚੀਲ ਵਿਕਲ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ, ਮਨ ਤਨ ਉਰਧਾਰ, ਬਿਖਮ ਥਾਨੋ ਜਿਸ ਰੱਖਿਆ, ਤਿਸ ਤਿਲ ਨਾ ਵਿਸਾਰ। ਪਰਮਾਤਮਾ ਨੇ ਸਾਡੀ ਦੇਹੀ ਨੂੰ, ਸਾਡੇ ਸਰੀਰ ਨੂੰ ਪਾਣੀ ਦੀ ਇੱਕ ਬੂੰਦ ਤੋਂ ਬਣਾ ਦਿੱਤਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਸਮਝਾਉਣ ਲਈ ਸੁਖਮਨੀ ਸਾਹਿਬ ਵਿੱਚ ਇੱਕ ਪਦੇ ਵਿੱਚ ਇਹ ਰਹਿਮਤ ਭਰੇ ਬਚਨ ਕਹੇ। ਅੱਜ ਵੀ ਅਸੀਂ ਕਈ ਵਾਰੀ ਇਹ ਸਵਾਲ ਕਰਦੇ ਹਾਂ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ, ਵਾਹਿਗੁਰੂ ਸ਼ਬਦ ਕਿਉਂ ਜਪਣਾ ਜ਼ਰੂਰੀ ਹੈ, ਕਿ ਸਿਮਰਨ ਤੋਂ ਬਿਨਾਂ ਪਰਮਾਤਮਾ ਤੱਕ ਸਾਡੀ ਪਹੁੰਚ ਨਹੀਂ। ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਅਸੀਂ ਧਿਆਨ ਨਾਲ ਵਾਚ ਲਈਏ, ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਸ਼ੰਕਾ ਕਰ ਲਵੇ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੂੰ ਦੂਜੇ ਦੀ ਗੱਲ ਨਾ ਕਰ, ਸਿਰਫ ਆਪਣੇ ਤਨ ਵੱਲ ਝਾਤੀ ਮਾਰ, ਰੱਬ ਨੇ ਕਿੰਨੀ ਕੁ ਤੇਰੇ 'ਤੇ ਕਿਰਪਾ ਕੀਤੀ, ਆਪਣੇ ਸਰੀਰ ਨੂੰ ਵੇਖ ਕੇ ਤੂੰ ਰੱਬ ਦਾ ਸ਼ੁਕਰ ਕਰਨ ਲੱਗ ਪਓ। ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮਨੁੱਖ ਨਹੀਂ ਸਮਝਦਾ, ਇਹ ਨਿਰਗੁਣ ਹੈ, ਇਹਦੇ ਪੱਲੇ ਸਮਝ ਇੰਨੀ ਕੋਈ ਨਹੀਂ, ਆਪ ਕਿਰਪਾ ਕਰਕੇ ਅਗਿਆਨੀ ਮਨ ਨੂੰ ਸਮਝਾਓ। ਧੰਨ ਗੁਰੂ ਅਰਜਨ ਸਾਹਿਬ ਨੇ ਇਹ ਹੀ ਬਚਨ ਕਹਿਣ ਲੱਗੇ। ਪਹਿਲੀ ਗੱਲ, ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਤੇਰੇ ਤਨ ਦੀ ਸਿਰਜਣਾ ਕੀਤੀ। ਦੂਸਰੀ ਕਿਰਪਾ ਭਰਿਆ ਇਹ ਬਚਨ ਕਿਹਾ ਪਿਆਰਿਆ, ਕਿ ਦੇਖ ਤੇਰੇ ਵਰਗੇ ਪਤਾ ਨਹੀਂ ਕਿੰਨੀਆਂ ਕੁ ਨਿੱਕੇ ਨਿੱਕੇ ਸੈੱਲ ਇਸ ਸਰੀਰ ਨੂੰ ਧਾਰਨ ਕਰਨ ਵਾਸਤੇ ਆਏ ਸਨ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਅਸੀਂ ਰੋਜ਼ ਇਹ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਕ ਦੇ ਖੁਰੀਆਂ, ਆਖਰ ਕਿਹੜੀ ਰਮਜ਼ ਹੈ ਜਿਹੜੀ ਵਾਰ ਵਾਰ ਕਹਿ ਦਿੱਤੀ ਕਿ ਚਿਰੰਕਾਲ ਇਹ ਦੇਹ ਸੰਜਰੀਆਂ। ਸਿਆਣੇ ਸੱਜਣ ਹੋ, ਬਾਣੀ ਵਿੱਚੋਂ ਸਿਰਫ ਅਰਜ਼ ਕਰਨੀ ਚਾਹੁੰਦਾ ਹਾਂ, ਜਿਸ ਵੇਲੇ ਸਾਡੇ ਇਸ ਨਿੱਕੇ ਜਿਹੇ ਸੈੱਲ ਨੇ, ਜਿਹਨੂੰ ਆਪਾਂ ਜੀਵ ਕਹਿ ਲਈਏ, ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕੀਤਾ ਹੈ, ਇਸ ਸ਼ਬਦ ਨੂੰ ਦੇਖ ਕੇ ਸੁਣ ਕੇ ਨਫ਼ਰਤ ਨਾ ਕਰੀਓ। ਇੱਕ ਨਿੱਕਾ ਜਿਹਾ ਸੈੱਲ ਹੈ ਜਿਹੜਾ ਮਾਤਾ ਦੇ ਉਦਰ ਦੇ ਪਾਣੀ ਵਿੱਚ ਤਰਨ ਆਇਆ। ਡਾਕਟਰ ਲੋਕ ਇਹ ਗੱਲ ਦੱਸਦੇ ਨੇ, ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਜਿਸ ਵੇਲੇ ਆਦਮੀ, ਮਨੁੱਖ, ਤੇਰਾ ਇੱਕ ਅੰਦਰ ਵਾਲਾ ਜੀਵ ਜਿਹਦੇ ਆਸਰੇ ਤੂੰ ਖਲੋਤਾ ਹੈ, ਇਹ ਮਾਤਾ ਦੇ ਉਦਰ ਵਿੱਚ ਆਇਆ, ਇਹਦੇ ਵਰਗੇ ਪਤਾ ਨਹੀਂ ਕਿਤਨੇ ਕੁ ਨਿੱਕੇ ਨਿੱਕੇ ਸੈੱਲ ਹੋਰ ਮਾਂ ਦੇ ਉਦਰ ਵਿੱਚ ਥਾਂ ਲੈਣੀ ਚਾਹੁੰਦੇ ਸਨ, ਕੇਵਲ ਇੱਕ ਨੂੰ ਥਾਂ ਮਿਲੀ, ਬਾਕੀ ਥਾਂ ਮਿਲਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਕਿ ਸਾਡੇ ਵਰਗੇ ਹੋਰ ਆਦਮੀ ਮਾਤਾ ਦੇ ਉਦਰ ਵਿੱਚ ਨਹੀਂ ਸਨ ਟਿਕ ਸਕਦੇ, ਕੇਵਲ ਇੱਕ ਸੈੱਲ, ਇੱਕ ਛੋਟਾ ਜਿਹਾ ਜੀਵ ਜਿਹੜਾ ਮਾਤਾ ਦੇ ਉਦਰ ਵਿੱਚ ਪਾਣੀ ਵਿੱਚ ਤਰਿਆ, ਅਤੇ ਸੱਚ ਜਾਣੋ ਪਾਣੀ ਦੀ ਬੂੰਦ ਸੀ, ਪਾਣੀ ਵਿੱਚ ਤਰਿਆ ਅਤੇ ਮਾਤਾ ਦੇ ਉਦਰ ਦਾ ਪਾਣੀ ਹੀ ਇਹਦਾ ਜੀਵਨ ਬਣ ਗਿਆ। ਆਏ ਇਹਦੇ ਵਰਗੇ ਲੱਖਾਂ ਸਨ, ਕਰੋੜਾਂ ਨਿੱਕੇ ਨਿੱਕੇ ਜੀਵ ਸਨ, ਪਰ ਉਹਨਾਂ ਨੂੰ ਥਾਂ ਨਾ ਮਿਲੀ, ਕੇਵਲ ਇੱਕ ਜੀਵ ਨੂੰ ਥਾਂ ਮਿਲੀ ਜਿਹਦਾ ਨਿਵਾਸ ਮਾਤਾ ਦੇ ਉਦਰ ਵਿੱਚ ਹੋ ਗਿਆ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਰਮਈਆ ਕੇ ਗੁਣ ਚੇਤ ਪੁਰਾਨੀ। ਇੱਥੇ ਗੁਣ ਦਾ ਅਖਰੀ ਅਰਥ ਕਰਾਂਗੇ ਪਰ ਉਪਕਾਰ, ਰਮਈਆ ਦਾ ਅਰਥ ਸੋਹਣਾ ਰਾਮ। ਉਸ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ ਐ ਜੀਵ, ਐ ਮੇਰੇ ਮਨਾ ਤੂੰ ਕਰਤਾਰ ਨੂੰ ਚੇਤੇ ਕਰ, ਕਿੰਨੇ ਕੁ ਤੇਰੇ ਤੇ ਪਰ ਉਪਕਾਰ ਕੀਤੇ। ਇਸ ਸਾਰੇ ਪਦੇ ਨੂੰ ਪੜ੍ਹੋ, ਇਹਦੇ ਵਿੱਚ ਧਨ ਦੀ ਗੱਲ ਨਹੀਂ ਕੀਤੀ, ਇਹਦੇ ਵਿੱਚ ਜ਼ਮੀਨ ਦੀ ਗੱਲ ਨਹੀਂ ਕੀਤੀ, ਇਸ ਪਦੇ ਵਿੱਚ ਕਿਸੇ ਪਦਵੀ ਦੀ ਗੱਲ ਨਹੀਂ ਕੀਤੀ, ਸਿਰਫ ਇੱਕੋ ਗੱਲ ਕੀਤੀ ਤੂੰ ਆਪਣੇ ਸਰੀਰ ਨੂੰ ਸਮਝ ਜਾ, ਅਤੇ ਜਿੱਦਣ ਸਰੀਰ ਦੀ ਕਦਰ ਜਾਣੇਗਾ ਤਾਂ ਰੱਬ ਦਾ ਸ਼ੁਕਰ ਤੂੰ ਜ਼ਰੂਰ ਕਰੇਗਾ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਦੇਖ ਤੇਰਾ ਮੂਲ ਕੀ ਹੈ। ਦ੍ਰਿਸ਼ਟਾਨੀ ਦਾ ਅਖਰੀ ਅਰਥ ਹੈ ਕਿ ਜਿਹਨੂੰ ਨੇਤਰਾਂ ਨਾਲ ਆਪਾਂ ਦੇਖ ਸਕੀਏ। ਤੂੰ ਇੱਕ ਅਦ੍ਰਿਸ਼ਟ ਸ਼ੈਲ ਦੀ ਤਰ੍ਹਾਂ ਸੈਂ, ਪਰ ਪਿਆਰਿਆ ਤੇਰਾ ਮੂਲ ਕੀ? ਆਖਰ ਪਰਮਾਤਮਾ ਨੇ ਤੈਨੂੰ ਦ੍ਰਿਸ਼ਟਮਾਨ ਸਰੀਰ ਦੇ ਦਿੱਤਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ, ਅਤੇ ਤੀਜਾ ਸ਼ਬਦ ਹੈ ਸ਼ਿੰਗਾਰ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਹੁਣ ਇਹਨਾਂ ਤਿੰਨ ਸ਼ਬਦਾਂ ਨੂੰ ਕਿਤੇ ਦੇਖੀ ਆਪਣੇ ਤੇ ਟੁਕਾ ਕੇ। ਪਹਿਲੀ ਗੱਲ, ਉਹਨੇ ਤੈਨੂੰ ਸਾਜਿਆ, ਸਾਜਣ ਦੇ ਨਾਲ ਉਹਨੇ ਤੈਨੂੰ ਸਵਾਰਿਆ, ਅਤੇ ਕੇਵਲ ਸਵਾਰਿਆ ਨਹੀਂ, ਸੱਚ ਜਾਣੀ ਇਹੋ ਜਿਹਾ ਸ਼ਿੰਗਾਰ ਕੇ ਰੱਖ ਦਿੱਤਾ ਕਿ ਤੇਰੇ ਤਨ ਨੂੰ ਦੇਖ ਕੇ ਛੇਤੀ ਕੀਤਿਆਂ ਕੋਈ ਨਫ਼ਰਤ ਨਹੀਂ ਕਰਦਾ। ਸਾਜਿਆ ਹੈ, ਸਵਾਰਿਆ ਹੈ, ਅਤੇ ਤੀਜਾ ਸ਼ਬਦ ਹੈ ਸ਼ਿੰਗਾਰਿਆ ਹੈ। ਸਾਜਿਆ ਕੀ, ਸਵਾਰਿਆ ਕੀ, ਅਤੇ ਸ਼ਿੰਗਾਰਿਆ ਕੀ? ਭਾਈ ਗੁਰਦਾਸ ਹੋਣਾ ਦੀ ਇੱਕ ਪੌੜੀ, ਇਹਦੇ ਨਾਲ ਆਪਾਂ ਪ੍ਰਮਾਣ ਵਜੋਂ ਲੈ ਕੇ ਚੱਲਣੇ। ਸਾਜਣਾ ਕੀ ਹੈ? ਭਾਈ ਸਾਹਿਬ ਦੀ ਪੌੜੀ ਹੈ, ਕਹਿਣ ਲੱਗੇ ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਦਿਸ਼ਟ ਸ਼ਬਦਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ, ਬਾਲ ਬੁੱਧ ਮੂੰਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ, ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ, ਗੁਰ ਪੂਰੇ ਵਿਣ ਮੋਹਿਆ ਮਾਇਆ। ਇਸ ਪੌੜੀ ਦੇ ਅਰਥ ਵਾਚ ਲਈਏ ਅਤੇ ਇਹਨਾਂ ਤਿੰਨ ਸ਼ਬਦਾਂ ਦੇ ਅਰਥ ਹੋਰ ਵੀ ਸੁਖੈਣ ਹੋ ਜਾਣਗੇ ਕਿ ਤੈਨੂੰ ਸਾਜਿਆ, ਸਵਾਰਿਆ ਅਤੇ ਸ਼ਿੰਗਾਰਿਆ ਹੈ। ਭਾਈ ਸਾਹਿਬ ਨੇ ਪਹਿਲੀ ਪੌੜੀ ਦੀ ਤੁੱਕ ਵਿੱਚ ਕਿਹਾ, ਆਪਣੀ ਪੌੜੀ ਦੀ ਪਹਿਲੀ ਤੁੱਕ ਵਿੱਚ ਕਹਿਣ ਲੱਗੇ ਰਕਤ ਬਿੰਦ ਕਰ ਨਿੰਮਿਆ, ਮਾਤਾ ਦੀ ਰਕਤ ਪਿਤਾ ਦੇ ਬਿੰਦ ਵਿੱਚ ਤੈਨੂੰ ਨਿੰਮਿਆ ਗਿਆ, ਚਿੱਤਰ ਤੇਰੀ ਆ ਤਸਵੀਰ ਬਣਾਈ, ਚਲਿੱਤਰ ਦੁਨੀਆਂ ਦੀਆਂ ਤਸਵੀਰਾਂ ਕੋਈ ਬਣਾਉਂਦਾ ਪੱਥਰ ਦੀ ਮਿੱਟੀ ਦੀ ਕਿਸੇ ਧਾਤ ਦੀ, ਤਸਵੀਰ ਨਰਜਿੰਦ ਹੈ ਬਿਲਕੁਲ ਬੋਲਦੀ ਨਹੀਂ, ਦੇਖ ਬਣਾ ਕਿ ਪਰਮਾਤਮਾ ਨੇ ਇਹੋ ਜਿਹਾ ਚਿੱਤਰ ਬਣਾਇਆ, ਇਹੋ ਜਿਹੀ ਤਸਵੀਰ ਬਣਾਈ, ਇਕੱਲੀ ਇਹ ਬੋਲਦੀ ਨਹੀਂ, ਜੇ ਬੰਦਗੀ ਵਾਲੇ ਪਾਸੇ ਚੱਲ ਪਏ ਤਾਂ ਸੱਚ ਜਾਣੋ ਇਹ ਮੂਰਤ ਹੀ ਭਗਵਾਨ ਦੀ ਮੂਰਤ ਬਣ ਸਕਦੀ ਹੈ। ਰੱਬ ਨੇ ਇੰਨੀ ਤੇਰੇ 'ਤੇ ਮਿਹਰ ਕੀਤੀ। ਕਹਿਣ ਲੱਗੇ ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਅਤੇ ਅਗਲਾ ਬਚਨੇ ਗਰਭ ਕੁੰਡ ਵਿੱਚ ਰੱਖਿਆ। ਪਿਆਰਿਆ ਦੇਖ, ਮਾਤਾ ਦੇ ਉਦਰ ਦੇ ਕੁੰਡ ਵਿੱਚ, ਅਤੇ ਕੇਵਲ ਉੱਥੇ ਅੱਗ ਹੈ। ਇੱਥੇ ਮੈਂ ਇੱਕ ਪ੍ਰਮਾਣ ਹੋਰ ਅਰਜ਼ ਕਰਨਾ ਚਾਹੁੰਦਾ। ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਅਤੇ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਉੱਥੇ ਦੇਖੋ ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ, ਤੈਨੂੰ ਗਰਭ ਕੁੰਡ ਵਿੱਚ ਇਸ ਅੱਗ ਵਿੱਚ ਬਚਾ ਕੇ ਰੱਖਿਆ। ਆਮ ਤੌਰ 'ਤੇ ਲੋਕ ਦੱਸਦੇ ਨੇ ਕਿ ਕਰੜੇ ਤੋਂ ਕਰਨਾ ਮਾਸ ਦਾ ਕੋਈ ਟੁਕੜਾ ਹੋਵੇ, ਉਸ ਮਾਸ ਦੇ ਟੁਕੜੇ ਨੂੰ ਇੱਕ ਘੰਟਾ ਕੋਈ ਅੱਗ 'ਤੇ ਰੱਖੇ, ਘੰਟਾ ਤਾਂ ਬਹੁਤ ਜ਼ਿਆਦਾ ਹੈ, ਕੋਈ 20-25 ਮਿੰਟ ਉਸ ਟੁਕੜੇ ਨੂੰ ਅੱਗ 'ਤੇ ਰੱਖੇ ਅਤੇ ਅੱਗ ਉਸ ਮਾਸ ਦੇ ਟੁਕੜੇ ਨੂੰ ਸਾੜ ਕੇ ਰਾਹ ਕਰ ਦੇਵੇਗੀ, ਉਸ ਮਾਸ ਦੇ ਟੁਕੜੇ ਨੂੰ ਭੁੰਨ ਦੇਵੇਗੀ। ਭਾਈ ਗੁਰਦਾਸ ਅਤੇ ਗੁਰੂ ਅਰਜਨ ਸਾਹਿਬ ਮਿਹਰ ਪੈ ਕਰਦੇ ਨੇ ਕਿ ਇਹ ਮਨਾ ਕਿ ਆਮ ਮਾਸ ਦਾ ਟੁਕੜਾ ਇੱਕ ਘੰਟਾ ਅੱਗ 'ਤੇ ਰੱਖੀਏ ਅਤੇ ਪੁੱਜ ਜਾਂਦਾ ਹੈ, ਤੂੰ ਮਾਤਾ ਦੇ ਉਦਰ ਵਿੱਚ ਕੇਵਲ ਮਾਸ ਦਾ ਕੋਮਲ ਜਿਹਾ ਟੁਕੜਾ ਸੈਂ। ਕਈ ਮਹੀਨੇ ਮੇਰੇ ਰੱਬ ਨੇ ਅੱਗ ਦੇ ਉਸ ਗਰਭ ਕੁੰਡ ਵਿੱਚ ਤੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ, ਕੀ ਇਹ ਪਰਮਾਤਮਾ ਦੀ ਤੇਰੇ 'ਤੇ ਦਇਆ ਨਹੀਂ? ਅਸਲ ਵਿੱਚ ਮਨੁੱਖ ਦੀ ਇੱਕ ਬਿਰਤੀ ਹੈ, ਜਦੋਂ ਇਹਦੇ ਮੁਸੀਬਤ ਵਾਲੇ ਦਿਨ ਨਿਕਲ ਜਾਂਦੇ ਨੇ, ਹਕੀਕਤ ਵਿੱਚ ਬੰਦਾ ਉਹਨਾਂ ਦਿਨਾਂ ਨੂੰ ਅਕਸਰ ਭੁੱਲ ਜਾਂਦਾ ਹੈ। ਜਿਹੜੀ ਗੱਲ ਇਹ ਕਹਿੰਦਾ ਹੈ ਕਿ ਮੈਂ ਪਰਮਾਤਮਾ ਦੀ ਬੰਦਗੀ ਕਰਾਂਗਾ, ਸਾਹਿਬ ਕਹਿੰਦੇ ਨੇ ਜਦੋਂ ਇਹਦਾ ਸਮਾਂ ਮੁਸ਼ਕਲ ਦਾ ਨਿਕਲਿਆ ਅਤੇ ਰੱਬ ਨੂੰ ਭੁਲਾ ਦਿੱਤਾ, ਪਹਿਲੀ ਗੱਲ ਤੈਨੂੰ ਉਹਨੇ ਸਾਜਿਆ ਸਵਾਰਿਆ ਅਤੇ ਸ਼ਿੰਗਾਰਿਆ ਅਤੇ ਭਾਈ ਗੁਰਦਾਸ ਸ਼ਬਦ ਵਰਦੇ ਨੇ ਕਿ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਉਸ ਗਰਭ ਕੁੰਡ ਵਿੱਚ ਅੱਗ ਵਿੱਚ ਤੈਨੂੰ ਬਚਾਇਆ। ਅਤੇ ਦੇਖੋ ਜਿਹੜਾ ਸਿਮਰਨ ਸਾਨੂੰ ਗੁਰਮੁਖ ਪਿਆਰੇ ਕਰਾਉਂਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅਸਲ ਵਿੱਚ ਇੱਕ ਲਿਵ ਟੁੱਟ ਗਈ ਸੀ, ਮਾਇਆ ਦੀ ਲੂ ਚੱਲੀ, ਬਸ ਸਾਰੀ ਜ਼ਿੰਦਗੀ ਪਰਤ ਕੇ ਉਸ ਲਿਵ ਨੂੰ ਲੱਭਦਾ ਪਿਆ ਬੰਦਾ ਕਿ ਕਿਤੇ ਮੇਰੀ ਟੁੱਟੀ ਕੋਈ ਲਿਵ ਜੁੜ ਜਾਏ। ਮਾਤਾ ਦੇ ਉਦਰ ਵਿੱਚ ਅੱਗ ਵਿੱਚੋਂ ਕੌਣ ਬਚਾਉਣ ਵਾਲਾ ਹੈ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ, ਇਹਦਾ ਮਤਲਬ ਭਾਵੇਂ ਉੱਥੇ ਇਨਸਾਨ ਨੂੰ ਇਹ ਨਹੀਂ ਪਤਾ ਮੈਂ ਕਿਹੜੀ ਕੌਮ ਵਿੱਚ ਕਿਹੜੇ ਫਿਰਕੇ ਵਿੱਚ ਕਿਹੜੇ ਦੇਸ਼ ਵਿੱਚ ਕਿਹੜੇ ਮੁਲਕ ਵਿੱਚ ਪੈਦਾ ਹੋਣਾ, ਪਰ ਇਹਨੂੰ ਇੱਕ ਗੱਲ ਦਾ ਪਤਾ ਹੈ, ਚਿੰਤਨ ਹੋਵੇਗਾ ਅਤੇ ਮੈਂ ਜੀਂਦਾ ਵਾਂ, ਜੇ ਮੇਰੇ ਕੋਲ ਸਿਮਰਨ ਨਹੀਂ ਤਾਂ ਮੇਰੀ ਮੌਤ ਹੈ। ਸਾਹਿਬ ਨੇ ਫੁਰਮਾਇਆ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਕਦੀ ਗੁਰੂ ਅਮਰਦਾਸ ਦੇ ਬਚਨ ਅਸੀਂ ਪੜ੍ਹੀਏ, ਕਹਿਣ ਲੱਗੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉਹ ਕਿਹੜੀ ਅੱਗ ਸੀ? ਸਾਹਿਬ ਕਹਿੰਦੇ ਨੇ ਕਿ ਪਿਆਰੇ ਗਰਭ ਕੁੰਡ ਵਿੱਚ ਰੱਖਿਆ। ਗੁਰੂ ਕਲਗੀਧਰ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਤੂੰ ਇੱਥੋਂ ਦੇ ਦੁਸ਼ਮਣਾਂ ਦਾ ਫਿਕਰ ਕਰਨਾ, ਆਪਣੇ ਰੱਬ 'ਤੇ ਭਰੋਸਾ ਕਰੀ। ਅੱਜ ਤਾਂ ਤੈਨੂੰ ਦੋ ਬਾਹਾਂ ਦਿੱਤੀਆਂ, ਬੋਲਣ ਲਈ ਜੀਭ ਦਿੱਤੀ, ਚੱਲਣ ਲਈ ਪੈਰ ਦਿੱਤੇ। ਜਦੋਂ ਮਾਤਾ ਦੇ ਉਦਰ ਵਿੱਚ ਜ਼ਬਾਨ ਨਹੀਂ, ਹੱਥ ਨਹੀਂ, ਪੈਰ ਨਹੀਂ, ਜਿਸ ਸਾਈਂ ਨੇ ਉੱਥੇ ਤੱਤੀ ਵਾਹ ਨਹੀਂ ਲੱਗਣ ਦਿੱਤੀ, ਭਰੋਸਾ ਕਰਕੇ ਚਿੰਤਨ ਕਰ, ਤੱਤੀ ਵਾਹ ਇੱਥੇ ਵੀ ਨਹੀਂ ਲੱਗਣ ਦੈ। ਸਾਹਿਬ ਸਾਨੂੰ ਉਹ ਦਿਨ ਚੇਤੇ ਕਰਾਉਂਦੇ ਨੇ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ, ਔਰ ਕੀ ਬਾਤ ਕਾਂ ਕਹਿ ਤੋ ਸੋ ਪੇਟ ਹੀ ਕੇ ਪੇਟ ਪਟ ਬੀਚ ਬਚਾਵੈ। ਉਸ ਮਾਲਕ ਨੇ ਤੈਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਅੱਗ ਵਿੱਚੋਂ ਬਚਾ ਕੇ ਰੱਖਿਆ। ਗੁਰਮੁਖੋ, ਬਾਣੀ ਪੜ੍ਹਨ ਵਾਲੇ ਜਿਹੜੇ ਸੱਜਣ ਨੇ, ਛੋਟੀ ਜਿਹੀ ਬੱਚੀ ਆ 2.5-3 ਮਿੰਟਾਂ ਵਿੱਚ ਕਿੰਨੇ ਪਤੇ ਦੀਆਂ ਗੱਲਾਂ ਸਾਨੂੰ ਦੱਸ ਕੇ ਗਈ ਕਿ ਦੁਨੀਆਂ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਹਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਸੰਪਾਦਿਤ ਕੀਤਾ ਹੈ। ਅਤੇ ਕੇਵਲ ਸੰਪਾਦਿਤ ਹੀ ਨਹੀਂ, ਦੁਨੀਆਂ ਵਿੱਚ ਕੇਵਲ ਇੱਕੋ ਇੱਕ ਗ੍ਰੰਥ ਹੈ ਜਿਸ ਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਮੱਥਾ ਟੇਕ ਕੇ ਇਹ ਸ਼ਬਦ ਕਹਿ ਸਨ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਕਿ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਪ੍ਰਮਾਣ ਮੈਂ ਅਰਜ਼ ਕਰਾਂ। ਅਸੀਂ 4 ਪਹਿਰੇ ਪੜ੍ਹਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਿਤਾ ਜੀ ਦੇ। ਉਹਨਾਂ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ ਹੈ, ਕਹਿੰਦੇ ਨੇ ਇਸ ਜਨਮ ਨੂੰ ਲੈਣ ਤੋਂ ਪਹਿਲਾਂ, ਇਹ ਮਾਤਾ ਦੇ ਉਦਰ ਤੋਂ ਜਨਮ ਲੈਣ ਤੋਂ ਪਹਿਲਾਂ ਤੇਰੇ ਕੋਲ 2 ਸ਼ਬਦ ਸਨ, ਇੱਕ ਤੇਰੇ ਕੋਲ ਧਿਆਨ ਸੀ, ਦੂਸਰੀ ਤੇਰੇ ਕੋਲ ਅਰਦਾਸ ਸੀ। ਲਿਵ ਤੇਰੇ ਕੋਲ ਸੀ, ਤੂੰ ਧਿਆਨ ਵਿੱਚ ਟਿਕਿਆ ਸੈਂ, ਅਤੇ ਦੂਸਰੀ ਗੱਲ ਤੇਰੇ ਕੋਲ ਅਰਦਾਸ ਸੀ। ਅਸਲ ਵਿੱਚ ਤੇਰਾ ਅਰਦਾਸ ਅਤੇ ਤੇਰਾ ਧਿਆਨ ਹੀ ਤੈਨੂੰ ਬਚਾ ਕੇ ਰੱਖਦਾ ਹੈ। ਇਹੀ ਕਾਰਨ ਜਦੋਂ ਗੁਰੂ ਕੇ ਅਰਦਾਸੀਏ ਸਿੰਘ ਅਰਦਾਸ ਕਰਦੇ ਨੇ, ਅਰਦਾਸ ਦਾ ਜਨਮ ਸਾਡੇ ਜਨਮ ਤੋਂ ਪਹਿਲਾਂ ਹੈ। ਆਹ ਜਿਹੜੀ ਅਰਦਾਸ ਆਪਾਂ ਕਰਨੇ ਹਾਂ, ਅਸੀਂ ਆਪਣੀ ਪੰਥਕ ਸੋਚ ਨੂੰ ਮੁੱਖ ਰੱਖ ਕੇ ਆਪਣੇ ਇਤਿਹਾਸ ਨੂੰ, ਆਪਣੇ ਸਿਧਾਂਤ ਨੂੰ, ਆਪਣੇ ਗੁਰੂ ਘਰ ਦੇ ਸ਼ਹੀਦਾਂ ਮਰੀਦਾਂ ਅਤੇ ਅਸਥਾਨਾਂ ਨੂੰ ਚੇਤੇ ਕਰਨੇ ਹਾਂ। ਪਰ ਇਹ ਗੱਲ ਚੇਤੇ ਰੱਖਿਓ, ਇੱਕ ਅਰਦਾਸ ਉਹ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕਰ ਸਕਦਾ ਹੈ। ਜਿਹਦੇ 'ਤੇ ਰੱਬ ਮਿਹਰ ਕਰੇ, ਉਹ ਅਰਦਾਸ ਮਾਤਾ ਦੇ ਉਦਰ ਵਿੱਚ ਵੀ ਕੀਤੀ। ਅਤੇ ਪਿਆਰਿਓ, ਜਿਸ ਨੂੰ ਜਨਮ ਲੈ ਕੇ ਉਹ ਅਰਦਾਸ ਕਰਨ ਦੀ ਜਾਚ ਆ ਜਾਏ, ਉਹਦਾ ਜਨਮ ਸਫਲ ਹੋ ਜਾਂਦਾ ਹੈ। ਹਜ਼ੂਰ ਦੇ ਬਚਨ ਕਦੀ ਪੜ੍ਹੋ, ਪਹਿਲਾ ਪਹਿਰੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ ਵਿਸ਼ੇ ਤੋਂ ਦੂਰ ਨਾ ਜਾਇਓ, ਕਿ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਂਝ ਸਵਾਰ ਸ਼ਿੰਗਾਰਿਆ। ਅਤੇ ਭਾਈ ਗੁਰਦਾਸ ਕਹਿ ਰਹੇ ਨੇ, ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ, ਤੇ ਮੇਰੇ ਗੁਰੂ ਨਾਨਕ ਸਾਹਿਬ ਮੇਰ ਭਰੇ ਹੱਥ ਰੱਖਦੇ ਨੇ ਕਿ ਇਹ ਜੀਵ ਮਾਤਾ ਦੇ ਉਦਰ ਵਿੱਚ ਤੂੰ ਅਰਦਾਸ ਕੀਤੀ। ਅਰਦਾਸ ਚਾਰ ਅੱਖਰ ਨੇ, ਚਾਰ ਅੱਖਰਾਂ ਦਾ ਸ਼ਬਦ ਹੈ ਅਰਦਾਸ। ਤੇ ਜੇ ਕੋਈ ਸਾਨੂੰ ਪੁੱਛੇ ਵੀ ਅਰਦਾਸ ਦੇ ਅਰਥ ਕੀ ਨੇ, ਵਿਸ਼ੇ ਤੋਂ ਮੈਂ ਨਿਕਲਣਾ ਨਹੀਂ। ਚਾਰ ਅੱਖਰ ਨੇ ਐੜਾ, ਰਾਰਾ, ਦੱਦੇ ਨੂੰ ਕੰਨਾ ਤੇ ਸੱਸੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਸਿਹਾਰੀ ਲੱਗੀ ਹੈ। ਐੜਾ ਰਾਰਾ ਦੱਦੇ ਨੂੰ ਕੰਨਾ ਸੇ ਸੱਸੇ ਨੂੰ ਸਿਹਾਰੀ। ਕੋਈ ਪੁੱਛੇ ਅਰਦਾਸ ਦੇ ਅਰਥ ਕੀ, ਆਪਾਂ ਕਹਾਂਗੇ ਅਰਦਾਸ ਦੇ ਅਰਥ ਨੇ ਪ੍ਰਾਰਥਨਾ, ਅਰਦਾਸ ਦੇ ਅਰਥ ਨੇ ਬੇਨਤੀ, ਅਰਦਾਸ ਦੇ ਅਰਥ ਨੇ ਅਰਜ਼ੋਈ, ਅਰਦਾਸ ਦੇ ਅਰਥ ਨੇ ਪੁਕਾਰਨਾ। ਚੇਤੇ ਰੱਖਿਓ ਇਹ ਅਰਥ ਨਹੀਂ, ਇਹ ਕੇਵਲ ਅਰਦਾਸ ਦੇ ਪਰਿਆਵਾਚੀ ਸ਼ਬਦ ਨੇ, ਉਹਦੇ ਵਰਗੇ ਹੋਰ ਸ਼ਬਦ ਨੇ। ਅਰਦਾਸ ਦੇ ਅੱਖਰੀ ਅਰਥ ਕੀ ਨੇ, ਚਾਰ ਅੱਖਰ ਨੇ ਤੇ ਚਾਰ ਅੱਖਰਾਂ ਵਿੱਚ ਅਸਲ ਵਿੱਚ ਬੜਾ ਵੱਡਾ ਸਿਧਾਂਤ ਹੈ। ਸਿਆਣੇ ਵਿਦਵਾਨ ਇਹਦੇ ਅਰਥ ਕਰਦੇ ਨੇ, ਕਹਿੰਦੇ ਨੇ ਪਹਿਲਾ ਅੱਖਰ ਆਉਂਦਾ ਹੈ ਐੜਾ, ਇਹਦਾ ਅਰਥ ਹੈ ਕਿ ਅਰਦਾਸ ਕਰਨ ਵਾਲੇ ਇਹ ਮਨੁੱਖ, ਜੇ ਤੂੰ ਪ੍ਰਭੂ ਦੇ ਚਰਨਾਂ ਵਿੱਚ, ਗੁਰੂ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਨ ਲੱਗਾ, ਮਤ ਸਮਝੀ ਕਿ ਮੇਰੀ ਜ਼ਬਾਨ ਤੋਂ ਮੈਨੂੰ ਸ਼ਬਦ ਨਹੀਂ ਬਣਾਉਣੇ ਆਉਂਦੇ। ਕਈ ਵਾਰੀ ਮਨੁੱਖ ਇਕੱਲਾ ਹੁੰਦਾ, ਅਰਦਾਸ ਕਰਨ ਨੂੰ ਚਿੱਤ ਕਰਦਾ ਅਤੇ ਅਸੀਂ ਕਹਿੰਦੇ ਹਾਂ ਮੈਨੂੰ ਤਾਂ ਸ਼ਬਦ ਹੀ ਕੋਈ ਨਹੀਂ ਓੜਦੇ, ਵਾਕ ਹੀ ਕੋਈ ਨਹੀਂ ਮੇਰੇ ਤੋਂ ਬਣਦਾ, ਮੈਂ ਅਰਦਾਸ ਕੀ ਕਰਾਂਗਾ। ਐੜੇ ਦਾ ਅੱਖਰੀ ਅਰਥ ਹੈ ਅੰਤਰਜਾਮੀ, ਤੇਰੇ ਕੋਲ ਭਾਵੇਂ ਜ਼ਬਾਨ ਦੇ ਸ਼ਬਦ ਨਹੀਂ ਪਰ ਤੇਰੇ ਖਿਰਦੇ ਦੀ ਵੇਦਨਾ ਅਤੇ ਤੇਰੀਆਂ ਅੱਖਾਂ ਵਿੱਚੋਂ ਨਿਕਲਿਆ ਹੋਇਆ ਪਾਣੀ ਹੀ ਰੱਬ ਦੇ ਚਰਨਾਂ ਵਿੱਚ ਅਰਦਾਸ ਬਣ ਜਾਏ। ਐੜੇ ਦਾ ਅਰਥ ਅੰਤਰਜਾਮੀ, ਐੜੇ ਦਾ ਅਰਥ ਹੈ ਅੰਤਰਜਾਮੀ। ਅਤੇ ਇੱਕ ਗੱਲ ਕਦੀ ਨਾ ਭੁੱਲੀਏ, ਕਈ ਵਾਰੀ ਅਸੀਂ ਜ਼ਬਾਨ ਤੋਂ ਕਹਿੰਦੇ ਹਾਂ ਨਾਮ ਦੇ ਨਾਮ ਦੇ, ਅੰਦਰ ਵਾਲਾ ਮਨਵਾ ਕਹਿੰਦਾ ਨਹੀਂ ਧੰਨ ਦੇ। ਇਹੀ ਕਾਰਨ ਕਿ ਸਾਡੀ ਆਵਾਜ਼ ਸੁਣੀ ਨਹੀਂ ਜਾਂਦੀ। ਪਰਮਾਤਮਾ ਕੇਵਲ ਜੀਵ ਦੀ ਗੱਲ ਨਹੀਂ, ਪਰਮਾਤਮਾ ਤਾਂ ਸਾਡੇ ਅੰਦਰ ਦੇ ਬੋਲ ਸਮਝਦਾ ਪਿਆ। ਪਹਿਲੀ ਗੱਲ ਐੜੇ ਦਾ ਅਰਥ ਹੈ ਅੰਤਰਜਾਮੀ। ਉਸ ਤੋਂ ਅਗਲਾ ਅੱਖਰ ਹੁੰਦਾ ਰਾਰਾ। ਅਤੇ ਇਹਨਾਂ ਚਾਰ ਅੱਖਰਾਂ ਨੂੰ ਹਰ ਵੇਲੇ ਜਦੋਂ ਅਰਦਾਸ ਕਰਨੀ ਹੈ ਤਾਂ ਘੁੱਟ ਕੇ ਪੱਲੇ ਬੰਨ ਲਈਏ। ਅਗਲਾ ਸ਼ਬਦ ਹੈ ਰਾਰਾ। ਹੁਣ ਅੰਤਰਜਾਮੀ ਤਾਂ ਕਈ ਆਦਮੀ ਵੀ ਤੁਸੀਂ ਦੇਖੋਗੇ, ਉਹਨਾਂ ਕੋਲ ਇੱਕ ਵਿੱਦਿਆ ਹੈ, ਜੋਸ਼ਤ ਵੀ ਜੋਤਿਸ਼ ਵੀ ਤਾਂ ਇੱਕ ਵਿੱਦਿਆ ਹੈ, ਉਹ ਦੇਖ ਕੇ ਪੜ੍ਹ ਕੇ ਕਹਿ ਦੇਣਗੇ ਕਿ ਤੇਰੇ ਅੰਦਰ ਆਹ ਕੁਛ ਹੈ। ਪਰ ਪਰਮਾਤਮਾ ਲਈ ਹਜ਼ੂਰ ਨੇ ਸ਼ਬਦ ਬਾਣੀ ਵਿੱਚ ਵਰਤੇ ਨੇ, ਕਹਿਣ ਲੱਗੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਅੰਤਰਜਾਮੀ, ਲੋਕਾਂ ਦੀਆਂ ਅੰਦਰ ਦੀਆਂ ਗੱਲਾਂ ਸਮਝਣ ਵਾਲੇ ਕਦੀ ਉਹਨਾਂ ਦੇ ਅੰਗ ਸੰਗ ਨਹੀਂ ਰਹਿ ਸਕਦੇ। ਰਾਰੇ ਦਾ ਅੱਖਰੀ ਅਰਥ ਹੈ ਕਿ ਪਰਮਾਤਮਾ ਕੇਵਲ ਅੰਤਰਜਾਮੀ ਨਹੀਂ, ਤੂੰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਚਲਾ ਜਾਈਂ, ਰੱਬ ਤੋਂ ਬਿਨਾਂ ਤੇਰਾ ਰਾਖਾ ਕੋਈ ਨਹੀਂ। ਰਾਰਾ ਅੱਖਰ ਕਹਿ ਰਿਹਾ ਹੈ ਕਿ ਰੱਬ ਹੀ ਤੇਰੀ ਰਾਖੀ ਕਰੇਗਾ, ਉਸ ਤੋਂ ਬਿਨਾਂ ਤੇਰੀ ਕਿਸੇ ਰਾਖੀ ਕਰਨੀ। ਅਤੇ ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਹਜ਼ੂਰ ਕਿਰਪਾਲੂ ਜੀ ਦੇ ਕਿ ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਉ ਕੇ ਹਾਂ ਕਾੜਾ ਜੀਓ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਤੂੰ ਰਖਵਾਲਾ ਸਦਾ ਸਦਾ। ਹੇ ਮੇਰੇ ਪਰਮਾਤਮਾ, ਤੂੰ ਐੜੇ ਦਾ ਅਰਥ ਅੰਤਰਜਾਮੀ ਹੈ, ਰਾਰੇ ਦਾ ਅਰਥ ਮੇਰੀ ਰੱਖਿਆ ਕਰਨ ਵਾਲਾ ਹੈ। ਅਤੇ ਪਹਿਲੀ ਸਭ ਤੋਂ ਸਾਡੀ ਅਰਦਾਸ ਹੀ ਹੁੰਦੀ ਹੈ ਕਿ ਮਾਲਕਾ ਤੂੰ ਹਰ ਥਾਂ 'ਤੇ ਮੇਰੀ ਰੱਖਿਆ ਕਰੀ। ਰਾਰੇ ਦਾ ਅਰਥ ਰਖਵਾਲਾ। ਹੁਣ ਇਸ ਤੋਂ ਅਗਲਾ ਸ਼ਬਦ ਆ ਗਿਆ ਦੱਦਾ। ਅਸੀਂ ਅੰਤਰਜਾਮੀ ਪ੍ਰਭੂ ਅੱਗੇ ਖਲੋਤੇ ਹਾਂ, ਸਾਰੀਆਂ ਥਾਵਾਂ 'ਤੇ ਰੱਖਿਆ ਕਰਨ ਵਾਲੇ ਦੇ ਚਰਨਾਂ ਵਿੱਚ ਖਲੋਤੇ ਹਾਂ। ਅਤੇ ਅਗਲਾ ਸ਼ਬਦ ਹੈ ਦੱਦਾ, ਇਹਦਾ ਅਰਥ ਮਨਾ, ਜਿਹਦੇ ਕੋਲੋਂ ਰੱਖਿਆ ਦੀ ਤੂੰ ਸਹੂਲਤ ਪਿਆ ਮੰਗਣਾ ਹੈ, ਕਿਸੇ ਹੋਰ ਅੱਗੇ ਝੋਲੀ ਨਾ ਅੱਡੀ। ਦੱਦੇ ਦਾ ਅਰਥ ਹੈ ਦਾਤਾ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਝੋਲੀ ਅੱਡ ਕੇ ਗੁਰੂ ਦਾਤੇ ਦੇ ਦਰ 'ਤੇ ਆਵੀਂ। ਰੱਬ ਵਰਗਾ ਦਾਤਾ ਵੀ ਸੰਸਾਰ 'ਤੇ ਕੋਈ, ਦੱਦੇ ਦਾ ਅਰਥ ਹੈ ਦਾਤਾ। ਅਤੇ ਅਸੀਂ ਇਹ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਦੱਦਾ ਅੱਖਰ ਵੀ ਸਤਿਗੁਰੂ ਨੇ ਦੱਦਾ ਵਰਤਿਆ ਹੈ। ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਅਗਣਿਤ ਭਰੇ ਭੰਡਾਰ। ਐੜਾ ਅੰਤਰਜਾਮੀ, ਰਾਰੇ ਦਾ ਅਰਥ ਹੈ ਰੱਖਿਆ ਕਰਨ ਵਾਲਾ, ਅਤੇ ਦੱਦੇ ਦਾ ਅਰਥ ਹੈ ਦਾਤਾਰ, ਅਤੇ ਅਰਦਾਸ ਦਾ ਅੰਤਲਾ ਅੱਖਰ ਹੈ ਸੱਸਾਂ। ਸੱਸੇ ਦਾ ਅਰਥ ਕੀ ਹੈ ਪਿਆਰਿਓ? ਇਹੀ ਕਾਰਨ ਕਈ ਵਾਰੀ ਮੈਂ ਬੇਨਤੀ ਕਰਨਾ ਮਨਾ, ਤੇਰੇ ਜਨਮ ਤੋਂ ਪਹਿਲਾਂ ਵੀ ਅਰਦਾਸ ਨਾਲ ਤੇਰੀ ਆਰੰਭਤਾ ਹੋਈ, ਤੇ ਜਿੱਦਣ ਤੂੰ ਸੰਸਾਰ ਤੋਂ ਕੂਚ ਕਰਨਾ ਤੇਰੀ ਅੰਤਲੀ ਸੰਪੂਰਨਤਾ ਵੀ ਅੰਤਲੀ ਅਰਦਾਸ ਨਾਲ ਹੋਣੀ ਹੈ। ਆਰੰਭਤਾ ਵੀ ਅਰਦਾਸ ਹੈ ਤੇ ਸੰਪੂਰਨਤਾ ਵੀ ਤੇਰੀ ਅਰਦਾਸ ਹੈ। ਫਰਕ ਇੰਨਾ ਹੈ ਕਿ ਆਰੰਭਤਾ ਦੀ ਅਰਦਾਸ ਮਾਂ ਦੇ ਉਦਰ ਵਿੱਚ ਸ਼ਬਦ ਨਹੀਂ, ਕੇਵਲ ਲਿਵ ਤੇ ਧਿਆਨ ਹੀ ਅਰਦਾਸ ਸੀ। ਜਨਮ ਤੋਂ ਪਹਿਲਾਂ ਆਪਣੀ ਅਰਦਾਸ ਤੂੰ ਆਪ ਕਰਕੇ ਗਿਓ, ਮਰਨ ਤੋਂ ਬਾਅਦ ਸਾਧ ਸੰਬੰਧੀ ਤੇ ਗੁਰਮੁਖ ਕਰਨਗੇ, ਪਰ ਚੇਤੇ ਰੱਖੀ ਮਰਨ ਤੋਂ ਬਾਅਦ ਵੀ ਸਹਾਰਾ ਕੇਵਲ ਅਰਦਾਸ ਹੀ ਹੈ। ਆਰੰਭ ਵਿੱਚ ਵੀ ਅਰਦਾਸ ਤੇ ਸੰਪੂਰਨਤਾ ਵੀ ਅਰਦਾਸ। ਚੌਥਾ ਅੱਖਰ ਹੈ ਸੱਸਾ। ਸੱਸੇ ਦਾ ਅਰਥ ਕੀ ਹੈ ਪਿਆਰਿਓ? ਇਸ ਦੁਨੀਆਂ ਵਿੱਚ ਅਨੇਕਾਂ ਲੋਕ ਜਿਉਂਦਿਆਂ ਨੂੰ ਸਹਾਰਾ ਦਿੰਦੇ। ਬੇਨਤੀ ਥੋੜ੍ਹੀ ਜਿਹੀ ਟੇਕ ਕੇ ਸਮਝਿਓ। ਸਾਨੂੰ ਸਹਾਰਾ ਦੇਣ ਵਾਲੇ ਜਨਮ ਵਿੱਚ ਮਾਂ ਬਾਪ ਸਹਾਰਾ ਦਿੰਦੇ ਨੇ, ਪਰ ਜੋਬਨ ਵਿੱਚ ਅਸੀਂ ਆਪਣੀ ਤਨ ਅਤੇ ਆਪਣੇ ਬਲ ਦੇ ਸਹਾਰੇ ਜੀਂਦੇ ਹਾਂ। ਬੁਢੇਪਾ ਆ ਜਾਂਦਾ ਹੈ, ਸਾਡੇ ਸਰੀਰ ਨੂੰ ਹੋਰ ਲੋਕ ਸਹਾਰਾ ਦਿੰਦੇ ਨੇ। ਕਈ ਵਾਰੀ ਅਸੀਂ ਦੇਖਿਆ ਹੈ ਕਿ ਦੁਨੀਆਂ ਵਿੱਚ ਇਹ ਸੰਸਾਰ ਦੀ ਇੱਕ ਰੀਤ ਹੈ ਪਿਆਰਿਓ, ਚਾਨਣ ਵਿੱਚ ਤੁਰੋਗੇ ਅਤੇ ਪਰਛਾਵਾਂ ਤੁਹਾਡੇ ਨਾਲ ਨਾਲ ਚੱਲੇਗਾ। ਜਿੱਧਰ ਅਸੀਂ ਚਾਨਣ ਵਿੱਚ ਚੱਲਾਂਗੇ ਸੂਰਜ ਨਿਕਲਿਆ ਹੋਵੇ ਅਤੇ ਪਰਛਾਵੇਂ ਤਨ ਦੇ ਨਾਲ ਪਿੱਛੇ ਪਿੱਛੇ ਤੁਰਦੇ ਨੇ। ਕਦੀ ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੋ, ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ। ਫਿਰ ਬੇਨਤੀ ਸਮਝਿਓ, ਬਸੰਤ ਦੀ ਰੁੱਤ ਹੋਵੇ, ਫੁੱਲ ਖਿੜੇ ਹੋਣ ਅਤੇ ਬੁਲਬੁਲ ਵੀ ਆ ਕੇ ਨਗਮੇ ਅਲਾਪਦੀ ਹੈ, ਪਰ ਜਦੋਂ ਪੱਤ ਝੜਦਾ ਸਮਾਂ ਹੋਵੇ, ਰੁੱਖਾਂ ਦੇ ਪੱਤੇ ਝੜ ਜਾਣ, ਸੱਚ ਜਾਣੋ ਉਦੋਂ ਰੁੱਖ ਝੜੇ ਹੋਏ ਅਤੇ ਪੰਛੀ ਵੀ ਬੈਠ ਕੇ ਖੁਸ਼ ਨਹੀਂ ਹੁੰਦਾ। ਧੁੱਪ ਵਿੱਚ ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਰੁੱਤ ਹੈ, ਫਲ ਲੱਗੇ ਨੇ ਅਤੇ ਪੰਛੀ ਵੀ ਚੁੰਝ ਪਸਾਰ ਕੇ ਆਉਂਦੇ ਨੇ। ਕਦੀ ਮਨੁੱਖਾ ਭੁੱਲੀ ਨਾ, ਤੇਰੇ ਕੋਲ ਸੁੱਖ ਦਾ ਚਾਨਣ ਹੈ ਅਤੇ ਸੰਸਾਰ ਦੇ ਭੈਣ ਭਰਾ ਪਰਛਾਵੇਂ ਬਣ ਕੇ ਤੇਰੇ ਨਾਲ ਚੱਲਣਗੇ, ਪਰ ਕਦੀ ਦੁੱਖ ਦੇ ਹਨੇਰੇ ਵਿੱਚ ਦੇਖ ਕੇ ਚੱਲੀ, ਤੇਰੇ ਜਨਮ ਮਾਂ ਜਾਏ ਸਕੇ ਭਰਾ ਵੀ ਤੇਰਾ ਸਾਥ ਛੱਡ ਜਾਣ। ਪਰਛਾਵਾਂ ਚਾਨਣ ਦਾ ਹੈ, ਹਨੇਰੇ ਨਾਲ ਪਰਛਾਵੇਂ ਨੇ ਬਿਲਕੁਲ ਨਹੀਂ ਤੁਰਨਾ। ਪੰਛੀ ਆਉਂਦੇ ਨੇ ਰੁੱਖ 'ਤੇ, ਜੇ ਕਿਤੇ ਫਲ ਲੱਗੇ ਨੇ ਅਤੇ ਫੁੱਲ ਲੱਗੇ ਨੇ ਪੱਤਝੜ ਵਿੱਚ ਤਾਂ ਪੰਛੀ ਵੀ ਨਹੀਂ ਆਉਂਦੇ। ਸੱਸੇ ਦਾ ਅਰਥ ਕੀ ਹੈ ਪਿਆਰਿਓ? ਜਦੋਂ ਸਰੀਰ ਦਾ ਸਹਾਰਾ ਮੁੱਕ ਜਾਏ, ਆਪਣੇ ਭਰਾਵਾਂ ਦਾ ਸਹਾਰਾ ਮੁੱਕ ਜਾਏ। ਮੇਰੇ ਗੁਰੂ ਜੀ ਨੇ ਇੱਕੋ ਗੱਲ ਕਹੀ ਕਿ ਅਰਦਾਸ ਦੇ ਸੱਸੇ ਅੱਖਰ ਨੂੰ ਸਮਝੀ, ਕਿ ਜਦੋਂ ਕਿਸੇ ਦਾ ਵੀ ਕੋਈ ਸਹਾਰਾ ਨਾ ਰਹੇ ਉਦੋਂ ਅਰਦਾਸ ਕਰੀ, ਰੱਬ ਬੇਸਹਾਰਿਆਂ ਦਾ ਸਹਾਰਾ ਵੀ ਬਣ ਜਾਂਦਾ। ਸੱਸੇ ਦਾ ਅਰਥ ਹੈ ਸਹਾਰਾ। ਐੜੇ ਦਾ ਅਰਥ ਅੰਤਰਜਾਮੀ, ਰਾਰੇ ਦਾ ਅਰਥ ਖਵਾਲਾ, ਦੱਦੇ ਦਾ ਅਰਥ ਦਾਤਾਂ ਦੇਣ ਵਾਲਾ, ਅਤੇ ਸੱਸੇ ਦਾ ਅਰਥ ਹੈ ਕਿ ਜਾਂ ਕੋ ਮੁਸ਼ਕਲ ਅਤ ਬਣੇ। ਇਹ ਸੱਸਾਂ, ਜਾਂ ਕੋ ਮੁਸ਼ਕਲ ਅਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਪਰ ਸੱਸਾਂ ਅੱਖਰ ਤੈਨੂੰ ਭੁੱਲੇ ਨਾ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਓ। ਸੱਸੇ ਦਾ ਅਰਥ ਸਹਾਰਾ ਦੇਣ ਵਾਲਾ। ਫਿਰ ਆਪਣੇ ਵਿਸ਼ੇ ਵੱਲ ਆਪਾਂ ਕੇਂਦਰਿਤ ਹੋਈਏ। ਮਾਤਾ ਦੇ ਉਦਰ ਵਿੱਚ ਸਾਡੇ ਕੋਲ ਇੱਕ ਅਰਦਾਸ ਸੀ ਅਤੇ ਦੂਸਰਾ ਮਾਲਕ ਦਾ ਧਿਆਨ ਸੀ, ਅਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤੇ ਕਰਾਇਆ, ਅਤੇ ਮੈਂ ਬੇਨਤੀ ਕਰ ਰਿਹਾ, ਪਿੰਦੀ ਉਪਕਲੇ ਸੰਸਾਰਾ, ਕਿਵੇਂ ਭਟਕ ਕੇ ਆਏ ਹਾਂ? ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾਂ, ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾਂ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਭਇਆ ਗਰਬਾਸ। ਹਜ਼ੂਰ ਦੇ ਬਚਨਾਂ ਵੱਲ ਆਈਏ। ਭਾਈ ਗੁਰਦਾਸ ਜੀ ਸਾਜਿਆ, ਸਵਾਰਿਆ ਅਤੇ ਸ਼ਿੰਗਾਰਿਆ ਦੇ ਅਰਥ ਕਰ ਰਹੇ ਨੇ। ਕਹਿਣ ਲੱਗੇ, ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ, ਤਨ ਸਾਜ ਸੁਹਾਇਆ, ਤੇਰੇ ਇਸ ਸਰੀਰ ਗੁਫਾ ਦੇ ਵਿੱਚ ਪਰਮਾਤਮਾ ਨੇ ਜਿੰਦ ਟਿਕਾ ਦਿੱਤੀ, ਫਿਰ ਤੈਨੂੰ ਸ਼ਿੰਗਾਰਿਆ ਅਤੇ ਸਵਾਰਿਆ ਕਿਵੇਂ? ਕਹਿਣ ਲੱਗੇ, ਮੂੰਹ ਅੱਖੀ ਦੇ ਨੱਕ ਕੰਨ, ਹੱਥ ਪੈਰ ਦੰਦ ਵਾਲ ਗਣਾਇਆ। ਪਿਆਰਿਓ, ਕਦੀ ਇੱਕ ਇੱਕ ਤੁੱਕ ਪੜ੍ਹੋ। ਜਿਨ੍ਹਾਂ ਵਾਲਾਂ ਨੂੰ ਅਸੀਂ ਫਾਲਤੂ ਕਹਿੰਦੇ ਨੇ ਸਾਡੇ ਲੋਕ, मैं उन्हां दे चरणां च बेनती करा। गुरमत दे व्याख्याकार भाई साहब भाई गुरदास कहिंदे ने जिद्दन रब ने अंग बनाए सच जानी वाल भी तेरे शरीर का एक अंग ने। कई बार साडे लोग कहिंदे ने भी लो जी इन्हां केसां दा लाभ की है। कदी किसे गुरमुख प्यारे बंदगी करन वाले नूं पुछियो इन्हां रोमां दा फायदा की है। एक आदमी अज जिहड़ा विज्ञान की दुनिया च जी के कहिंदा रोमां दा की फायदा, मैं उहनूं बेनती करां कि जिस दिन तेरे रोम तेरे सुराख जिथे रोम ने एक एक सुराख है, जिदन तेरे सुराख शरीर की त्वचा दे बंद हो जाण उदन तेरा तन रोगी हो जाता है। भलिया तेनू की पता रोम की ने जिदे सवास सवास विच गुरु रच गया। जदों एक बारी गुरु कहिंदा है ते सिर तो पैरां तक सारे रोम गुरु गुरु कहिंदे ने। रोम कटना असल विच गुरु कहण वाली जबान कटना। कि असी बाणी विच बचन नहीं पढ़ते कि गुरमुख रोम रोम हर त्यावें। गुरु रामदास जी दे बचन पढ़ो, कहन लगे तुमरे गुण क्या कहां मेरे सतगुरा, जब गुर बोले तब विषम हो जाए। जदों मैं गुरु कहना सिर तो पैरां तक जितने रोम ने असल विच एक एक रोम जी बन जाता है। जे किसी ने होर व्याख्या पढ़नी होवे ते कदी पढ़ियो भाई वीर सिंह जी का जपजी साहब का टीका ते ए पौड़ी एक दू जीबो लख हो है, लख हो वै लखवीस लख ला गेड़ा आखियाँ, एक नाम जगदीश एत राह पत पवड़ियाँ चढ़िया होए अकीस। एक सवाल है एक जीव तो लख जीव हो जाए, लख जीव तो भी लख हो जाए, ते भी लख जीव विचो एक जीव लख लख वरी जगत दे ईश दा नाम लै। असी कहांगे गुरु नानक साहब दे ख्याल ने कदी एक जीव तो लख भी जीव होइए, लख तो भी लख होइए, कदी भी लख जीव इको वरी लख लख वरी वाहगुरु कहेगी। बिल्कुल हकीकत जे बाणी पढ़न वाले गुरसिखों कमाई वाले महापुरश की जबान कहती है वाहेगुरु, तो यक लखत रोम नाल ही साथ देंदे ते बोलते ने वाहेगुरु। ओदा एक वारी वाहेगुरु क्या होया लखा वारी वाहेगुरु बन जाता। हकीकत है हजूर कृपालू के प्यारे सिख भाई साहब भाई गुरदास जी ने अपनी रचना विचे बचन कह कह लगे रक्त बिंद कर निमिया चित्र चलित्र बचित्र बनाया, गर्भ कुंड विच रखिया जियो पाए तन साज सुहाया, मूह अखी परमात्मा ने मूह दिता देखन लई तेनू दो नेत्र दिते। प्यारिया तेनू साजिया सवारिया ते शिंगारिया है, फिर अखा परमात्मा ने मथे दे उत्ते नहीं राईया, उन्हें खास जगह निश्चित कीती अखा फिट करन लई, क्योंकि उन्हू साज दियां सवार दियां ते शिंगारना भी सी। उन्हें अखा मथे ते नहीं लाईया, अखा मथे तो थले रखिया कि किते बंदे नू सट फेट लगे, ते मथे ते लाई हुई अख कदी भी फट सकती सी। परमात्मा ने खड़ी इस ढंग नाल पैदा की, अखा थले रख दित्तियां, उत्ते एक पतला जिहा चमड़े का शटर ला दिता कि तेनू हथ नाल ढकन की लोड़ नहीं, थोड़ी जी तेज हवा चले धूड़ आवेगी ते मैं जिहड़ा तेनू चमड़े का शटर लाया है तेरियां अखा दे पोपटे जिहड़े ने तेरी पुतली नू अपने आप ढक लैण। जिन तू साज सवार शिंगारिया फिर उन्हें उत्ते रोम ला दिते, कि उन्हें शिंगार दिया कोई कमाल दे कोई शब्द रहन दिता कोई पिछे रहन दिता गुण, उन्हें नासका दिती नासका विच भी रोम ला दिते, क्योंकि रात नू तू सौना मूँह बंद करके सवास लैने ने जां तू बाहर विचरना तू जबान ते मूँह बंद करके सवास लैने ने, तेरी नासका विच उन्हें रोमां दी जाली ला दिती शिंगारन लग्या कि तेरे अंदर जाण वाली हवा सवास भी मलीनता ना लैके जाए, तेरी नासका विच जाली ला के तेनू धूड़ तो बचा दिता। जिन तू साज सवार शिंगारिया उन्हें सुन वास्ते दो कन दिते, बोलन वास्ते जबान दिती, वेखण वास्ते नेत्र दिते, किरत लई दो हथ दिते, प्यारिओ चलण वास्ते पैर दिते, ते मेरे गुरु नानक साहब ने रब नू उलामे देण वाले बंदे नू सिर्फ इको गल कही सी भलिया कि जिन कन कीते अखी नाक, जिन तू साज सवार शिंगारिया जिन कन कीते अखी नाक, जिन जेवा दिती बोले ताक, जिन मन राख्या अग्नि पाए वाजै पवन आखें सब जाए। गुरु रामदास जी नू पुछो कि करतार दे उपकार की ने, सब जियो पिंड मुख नक दिया ਜਿਨ ਤੂੰ ਸਾਂਝ ਸਵਾਰ ਸ਼ਿੰਗਾਰਿਆ, ਸਭ ਜੀਓ ਪਿੰਡ ਮੁੱਖ ਨੱਕ ਦੀਆਂ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆਂ, ਰਸ ਅੰਨ ਭੋਗਾਣੀ। ਆਪਣੇ ਵਿਸ਼ੇ ਨੂੰ ਸੰਕੋਚੀਏ, ਭਾਈ ਗੁਰਦਾਸ ਨੇ ਸ਼ਬਦ ਵਰਤੇ, ਕਹਿਣ ਲੱਗੇ ਪਿਆਰੇ ਕਿ ਉਹਨੇ ਮੂੰਹ ਅੱਖੀ ਨੱਕ ਕੰਨ ਹੱਥ ਦੰਦ ਪੈਰ ਵਾਲ ਗਣਾ ਦਿੱਤੇ। ਫਿਰ ਅਗਲੀ ਕਿਰਪਾ ਕੀਤੀ, ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ। ਇਸ ਤੁਕ ਦੀ ਭਾਵੇਂ ਕਈ ਸਾਲ ਵਿਆਖਿਆ ਕਰਦੇ ਰਹੋ, ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਕਿਹੜੀ ਦਾਤ ਦਿੱਤੀ? ਅੱਖਾਂ ਦਿੱਤੀਆਂ, ਕੰਨ ਦਿੱਤੇ, ਜੀਭ ਦਿੱਤੀ, ਨਾਸਕਾ ਦਿੱਤੀ। ਹੁਣ ਅਗਲੀ ਤੁਕ ਇਹਨਾਂ ਇੰਦਰੀਆਂ ਵਿੱਚ ਪੈਦਾ ਕੀਤੀ ਹੋਈ ਤਾਕਤ ਦਾ ਜ਼ਿਕਰ ਕਰਦੀ ਹੈ। ਕਈ ਵਾਰੀ ਤੁਸੀਂ ਦੇਖਦੇ ਹੋ, ਕਈ ਸੱਜਣਾਂ ਦੀਆਂ ਦੇਖਣ ਨੂੰ ਅੱਖਾਂ ਲੱਗਦੀਆਂ ਨੇ ਬਿਲਕੁਲ ਅਰੋਗ ਨਹੀਂ, ਪਰ ਜਦੋਂ ਉਹਨਾਂ ਦੀ ਹੱਥ ਬਾਂਹ ਪਕੜ ਕੇ ਕੋਈ ਤੁਰਦਾ, ਪੁੱਛੀਏ ਭਲਿਆ ਕਿ ਇਹਦੀ ਬਾਂਹ ਕਿਉਂ ਪਕੜੀ? ਕਹਿੰਦੇ ਨੇ ਵੇਖਣ ਨੂੰ ਅੱਖਾਂ ਸੋਹਣੀਆਂ ਨੇ, ਚੰਗੀਆਂ ਨੇ, ਹਕੀਕਤ ਵਿੱਚ ਇਹਦੇ ਪਿੱਛੋਂ ਵੇਖਣ ਵਾਲੀ ਜੋਤ ਖਤਮ ਹੋ ਚੁੱਕੀ ਹੈ। ਦਿਸ਼ਟ ਕੇਵਲ ਤੈਨੂੰ ਅੱਖਾਂ ਨਹੀਂ ਦਿੱਤੀਆਂ, ਸੱਚ ਜਾਣੀ ਇਹਨਾਂ ਅੱਖਾਂ ਦੇ ਪਿੱਛੇ ਉਹਨੇ ਜੋਤ ਰੱਖੀ। ਗਤ, ਹੁਣ ਗਤ ਦਾ ਅਖਰੀ ਅਰਥ ਹੈ ਕਿ ਉਹ ਸੱਤਿਆਂ, ਕਿਹੜੀ ਸੱਤਿਆਂ? ਕਿ ਜਿਹੜੀ ਸਾਡੀ ਤੁਚਾ ਨੂੰ ਦਿੱਤੀ ਹੈ। ਸਾਡੇ ਪੈਰਾਂ ਦੀ ਉਂਗਲ 'ਤੇ ਕੋਈ ਨਿੱਕੀ ਜਿਹੀ ਸੂਕਸ਼ਮ ਕੀੜੀ ਚੱਲੇ, ਇੱਕੋ ਤਾਂ ਮਨ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਸਰੀਰ ਦੀ ਤੁਚਾ 'ਤੇ ਕੋਈ ਹਰਕਤ ਹੋ ਰਹੀ ਹੈ। ਕਹਿਣ ਲੱਗੇ, ਜਿਹੜੀ ਹਰਕਤ ਦੱਸਣ ਵਾਲੀ ਸ਼ਕਤੀ ਹੈ ਇਹ ਗਤ ਹੈ। ਸੱਚ ਜਾਣੀ ਰੱਬ ਨੇ ਸ਼ਿੰਗਾਰਦਿਆਂ ਤੇਰੀ ਚਮੜੀ ਵਿੱਚ ਇਹ ਤਾਰਾਂ ਫਿੱਟ ਕਰ ਦਿੱਤੀਆਂ ਕਿ ਕੀੜੀ ਚੱਲਦਿਆਂ ਵੀ ਤੇਰੇ ਤਨ ਦੀ ਜਾਣਕਾਰੀ ਤੇਰੇ ਮਨ ਨੂੰ ਮਿਲ ਜਾਏ। ਦਿਸ਼ਟ ਕਹਿਣ ਲੱਗੇ, ਸ਼ਬਦ ਕੰਨ ਦਿੱਤੇ, ਕੰਨਾਂ ਵਿੱਚ ਸੁਣ ਦੀ ਤਾਕਤ ਦਿੱਤੀ। ਨੇਤਰ ਦਿੱਤੇ, ਨੇਤਰਾਂ ਵੀ ਜੋਤ ਦਿੱਤੀ। ਪਿਆਰਿਆ, ਤੈਨੂੰ ਬੋਲਣ ਵਾਸਤੇ ਰਾਗ ਦਿੱਤੇ, ਚੱਖਣ ਵਾਸਤੇ ਜੀਭ ਨੂੰ ਰਸ ਦਿੱਤੇ। ਇੱਥੇ ਬਸ ਨਹੀਂ, ਤੇਰੇ ਅੰਦਰ ਨੂੰ ਇੰਨੀ ਕੁ ਤਾਕਤ ਦੇ ਦਿੱਤੀ। ਡਾਕਟਰ ਸੱਜਣ ਜਾਣਦੇ ਨੇ, ਬੰਦੇ ਦਾ ਜਿਹੜਾ ਹਾਰਟ ਹੈ, ਇੱਕ ਸਾਲ ਵਿੱਚ 1,60,00,000 ਵਾਰੀ ਧੜਕਦਾ ਹੈ। ਇੱਕ ਸਾਲ ਦੀ ਇਹਦੀ ਜਿਹੜੀ ਤੰਦਰੁਸਤ ਬੰਦੇ ਦੀ ਸਰੀਰ ਦਾ ਘਟਨਾ ਕਰਮ ਹੈ, 1,60,00,000 ਵਾਰੀ ਬੰਦੇ ਦਾ ਦਿਲ ਧੜਕਦਾ ਹੈ। ਉਹ ਦੁਨੀਆ ਦੇ ਲੋਕੋ, ਇੱਕ ਖਿੰਨ ਕਿਤੇ ਇੱਕ ਨਾੜੀ ਬਲੌਕ ਹੋ ਜਾਏ, ਸਾਰਾ ਪਰਿਵਾਰ ਚਿੰਤਾ ਤੁਰ ਹੈ। 1,60,00,000 ਵਾਰੀ ਤੇਰਾ ਹਾਰਟ ਧੜਕਦਾ ਹੈ। ਅਤੇ ਆਖਰ ਰੱਬ ਨੇ ਸ਼ਿੰਗਾਰਦਿਆਂ ਕਿਹੋ ਜਿਹੀ ਦਾਤ ਦਿੱਤੀ? ਸੁੱਤਿਆਂ ਅਤੇ ਜਾਗਦਿਆਂ ਤੈਨੂੰ ਕਦੀ ਧਿਆਨ ਹੀ ਨਹੀਂ ਦੇਣਾ ਪਿਆ। 6,00,000 ਗੈਲਨ, ਪਿਆਰਿਓ 1-2 ਨਹੀਂ, 6,00,000 ਗੈਲਨ ਸਾਡੇ ਫੇਫੜੇ, ਸਾਡੇ ਗੁਰਦੇ ਇਸ ਖੂਨ ਨੂੰ ਸਾਫ਼ 1 ਸਾਲ ਵਿੱਚ ਕਰਦੇ ਨੇ। ਤਕਰੀਬਨ 60,000 ਦੇ ਕਰੀਬ ਨਾੜੀ, 60,000 ਮਾਈਲਸ ਦੇ ਕਰੀਬ ਨਾੜੀ ਬਣਦੀ ਏ, ਜਿਸ ਰੋਮ ਰੋਮ ਤੁਚਾ ਤੁਚਾ ਦੇ ਕਤਰੇ ਕਤਰੇ ਨੂੰ, ਖੂਨ ਨੂੰ ਸ਼ੁੱਧ ਕਰਦਾ ਪਿਆ। ਆਖਰ ਕੌਣ ਹੈ? ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਹ ਵੇ ਜਿਹਨੇ ਤੈਨੂੰ ਸਾਜਿਆ ਵੀ, ਸਵਾਰਿਆ ਵੀ ਅਤੇ ਸ਼ਿੰਗਾਰਿਆ ਵੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਸ਼ਟ ਸ਼ਬਦ ਗਤ ਰੂਪ ਰੰਗ। ਇਸ ਤੋਂ ਬਾਅਦ ਕਹਿਣ ਲੱਗੇ, ਪਿਆਰਿਆ ਦੇਖ ਉੱਤਮ ਕੁੱਲ, ਚੰਗੀ ਕੁੱਲ ਹੈ। ਕੁੱਲ ਦਾ ਅਰਥ ਅਤੇ ਖੱਤਰੀ ਜੱਟ ਕੋਈ ਹੋਰ ਸ਼ਬਦ ਨਹੀਂ, ਕੁੱਲ ਦਾ ਅਰਥ ਹੈ ਬਾਕੀ ਜੂਨਾਂ ਵਿੱਚੋਂ ਮਾਨਕ ਦੀ ਕੁੱਲ ਸਭ ਤੋਂ ਉੱਚੀ ਹੈ। ਉੱਤਮ ਕੁੱਲ, ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ ਉਹਨੇ, ਮਿਣ ਮਿਣ ਕੇ ਤੇਰੇ ਤਨ ਦੇ ਅੰਗ ਲਾਏ। ਪਰ ਪਿਆਰਿਆ, ਬਾਲ ਬੁੱਧ ਮੂੰਹ ਦੁੱਧ ਦੇ ਕਰ, ਜਦੋਂ ਤੂੰ ਬੱਚਾ ਹੈ ਰੱਬ ਨੇ ਤੇਰੀ ਮੂੰਹ ਵਿੱਚ ਮਾਂ ਦਾ ਦੁੱਧ ਦਿੱਤਾ। ਇੱਥੇ ਮੈਂ ਇੱਕ ਖਿੰਨ ਥੋੜ੍ਹਾ ਜਿਹਾ ਵਿਚਾਰ ਵਿੱਚੋਂ ਨਿਕਲਣਾ ਚਾਹੁੰਦਾ। ਇਸ ਜੀਵ ਨੂੰ ਕਦੀ ਵੀ ਭੁੱਲੀਏ ਨਾ ਰੱਬ ਦੀ ਕਿੱਡੀ ਵੱਡੀ ਦਾਤ ਹੈ। ਵੇਖੋ, ਇਸ ਕੋਮਲ ਜਿਹਾ ਮਾਸ ਹੈ ਵਿੱਚ ਹੱਡੀ ਕੋਈ ਨਹੀਂ, ਇਹਦੇ ਸਾਹਮਣੇ 32 ਦੰਦ ਵਾਲ ਨੇ, ਇਹਨਾਂ 32 ਦੰਦਾਂ ਤੋਂ ਅੱਗੇ 2 ਬੁੱਲ ਨੇ। ਇਹਦਾ ਮਤਲਬ ਪਤਾ ਨਹੀਂ ਜੀਵ ਕਿੰਨੀ ਕੁ ਕੀਮਤੀ ਹੈ। ਮੇਰੇ ਪਰਮਾਤਮਾ ਨੇ ਮੂੰਹ ਦੇ ਆਲੇ ਵਿੱਚ ਇਸ ਜੀਵ ਨੂੰ ਬਚਾਉਣ ਦੇ ਲਈ 2 ਸ਼ਟਰ, 2 ਵਾੜਾਂ ਲਾ ਕੇ ਰੱਖੀਆਂ। ਹੁਣ ਜੀਵ ਪਰਮਾਤਮਾ ਨੇ ਦਿੱਤੀ, ਆਖਰ ਇਹ ਕਿਹੜੀ ਦਾਤ ਸੀ ਕਿ ਮਨੁੱਖ ਦਾ ਜਨਮ ਹੋਇਆ? ਸਾਡੇ ਜਨਮ ਤੋਂ ਆਰੰਭ ਤਾਂ ਜਦੋਂ ਅਸੀਂ ਦੁਨੀਆਂ ਵਿੱਚ ਜੀਣਾ ਸ਼ੁਰੂ ਕੀਤਾ, ਅਤੇ ਜੀਵ ਤੋਂ ਸਾਡੀ ਸੰਸਾਰ ਦੀ ਸ਼ੁਰੂਆਤ ਹੋਈ ਹੈ, ਹੋਰ ਕਿਸੇ ਅੰਗ ਤੋਂ ਨਹੀਂ। ਅੱਖਾਂ ਨਾਲ ਜਨਮ ਤੋਂ ਬਾਅਦ ਦੇਖਿਆ, ਪਰ ਇਹ ਨਹੀਂ ਸੀ ਪਤਾ ਕਿ ਜਨਮ ਦੇਣ ਵਾਲੀ ਜੋ ਹੈ ਇਹ ਕੌਣ ਹੈ, ਕੋਈ ਸਮਝ ਨਹੀਂ। ਕੰਨ ਸਨ, ਰੌਲਾ 4 ਚਪੇਰੇ ਪਿਆ, ਲੋਕਾਂ ਵਧਾਈਆਂ ਦਿੱਤੀਆਂ, ਪਰ ਇਹ ਨਹੀਂ ਸੀ ਪਤਾ ਲੋਕ ਕੀ ਪੈ ਕਹਿੰਦੇ ਨੇ। ਪਿਆਰਿਓ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੁੰਦਿਆਂ ਸਾਰ ਨਿਆਣਾ ਰੋਂਦਾ ਹੈ। ਆਪਨੇ ਕਈ ਵਾਰੀ ਗੁਰਮੁਖਾਂ ਤੋਂ ਸੁਣਿਆ ਹੋਣਾ, ਲੋਕ ਵਧਾਈਆਂ ਦਿੰਦੇ ਨੇ ਘਰ ਪੁੱਤਰ ਜੰਮਿਆ, ਤੇ ਭਾਈ ਗੁਰਦਾਸ ਕਹਿੰਦੇ ਨੇ ਤੁਸੀਂ ਹੱਸਦੇ ਤੇ ਲੱਡੂ ਖਾਂਦੇ ਹੋ, ਘੱਟੋ ਘੱਟ ਉਹਦੇ ਤੋਂ ਤਾਂ ਪੁੱਛੋ ਜਿਹੜਾ ਜੰਮਦਿਆਂ ਸਾਰੀ ਰੋਣ ਲੱਗ ਪਿਆ, ਕਿਉਂ ਰੋਇਆ ਹੈ। ਸਿਆਣੇ ਕਹਿੰਦੇ ਨੇ ਬੱਚੇ ਨੂੰ ਜਨਮ ਦੀ ਪੀੜਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿਆਖਿਆਕਾਰ ਕਹਿੰਦੇ ਨੇ ਜਨਮ ਦੀ ਪੀੜਾ ਨਹੀਂ ਪਿਆਰਿਆ, ਅਸਲ ਵਿੱਚ ਲਿਵ ਟੁੱਟ ਗਈ ਏ। ਅੱਜ ਦੀ ਟੁੱਟੀ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣੇ ਨੇ, ਟੁੱਟੀ ਕੋਈ ਲਿਵ ਨੂੰ ਦੇਖ ਕੇ ਉਹ ਕੁਰਲਾਉਂਦਾ ਪਿਆ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਰੋਵੈ ਰਤਨ ਗਵਾਏ ਕਹਿ, ਮਾਇਆ ਮੋਹ ਹਨੇਰ ਗੁਬਾਰਾ, ਉਹ ਦੋਵੈ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਾਂ ਪਰਿਵਾਰ। ਜਨਮ ਹੋਇਆ, ਕਦੀ ਵੀ ਕਿਸੇ ਡਾਕਟਰ ਸਾਹਿਬਾਨ ਨੇ ਕਿਸੇ ਦਾਈ ਨੇ ਇਹ ਸ਼ਬਦ ਨਹੀਂ ਕਿਹਾ ਕਿ ਬੱਚੇ ਨੂੰ 2 ਮਹੀਨੇ ਮੇਰੇ ਕੋਲ ਹੋਸਪਿਟਲ ਵਿੱਚ ਰੱਖੋ, ਘੱਟੋ ਘੱਟ ਇਹਨੂੰ 2 ਮਹੀਨਿਆਂ ਵਿੱਚ ਮਾਂ ਦੀ ਫੀਡ, ਮਾਂ ਦਾ ਤੁੰ ਦੁੱਧ ਚੁੰਘਣ ਦੀ ਜਾਂਚ ਦੱਸਾਂਗੇ, ਜੇ ਜਾਂਚ ਨਾ ਦੱਸੀ ਤੇ ਪੇਟ ਦੀ ਪੂਰਤੀ ਕਿਵੇਂ ਹੋਵੇਗੀ। ਜਨਮ ਹੁੰਦਿਆਂ ਸਾਰ ਕਦੀ ਕਿਸੇ ਨੇ ਸਿਖਲਾਈ ਨਹੀਂ ਦਿੱਤੀ, ਭੁੱਖ ਲੱਗੀ ਤੇ ਜ਼ਬਾਨ ਨੇ ਅੰਮਾ ਦਾ ਦੁੱਧ ਚੁੰਘਿਆ। ਇਹ ਇਨਸਾਨ ਦੁਨੀਆਂ ਵਿੱਚ ਤੁਰੇ ਤੇ ਸਭ ਤੋਂ ਪਹਿਲਾਂ ਜੀਵ ਨਾਲ ਤੂੰ ਰਸ ਮਾਣਿਆ, ਜੇ ਸੰਸਾਰ ਵਿੱਚ ਤੁਰੇ ਪਹਿਲਾਂ ਪਿਆਰ ਲੱਗਾ ਥਨ ਦੁੱਧ, ਸੰਸਾਰ ਵਿੱਚ ਵੀ ਤੇਰੀ ਯਾਤਰਾ ਜੀਵ ਤੋਂ ਸ਼ੁਰੂ ਹੋਈ ਤੇ ਜਿੱਦਣ ਨਿਰੰਕਾਰ ਦੇ ਘਰ ਵੱਲ ਜਾਣੀ ਉਦਣ ਵੀ ਤੇਰੀ ਯਾਤਰਾ ਜੀਵ ਤੋਂ ਹੀ ਸ਼ੁਰੂ ਹੋਣੀ, ਤੈਨੂੰ ਰਸਨਾ ਤੋਂ ਜਪਣਾ ਪਏਗਾ ਵਾਹਿਗੁਰੂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਪੋ ਤਾਂ ਏਕੋ ਨਾਮਾ, ਜਵਾਨ ਨਾਲ ਜਪੇਗਾ ਤੇ ਨਿਰੰਕਾਰ ਦੇ ਘਰ ਦੀ ਯਾਤਰਾ ਹੈ, ਮਾਂ ਦਾ ਦੁੱਧ ਸ਼ੁਰੂ ਕਰੇਗਾ ਤੇ ਸੰਸਾਰ ਵਾਲੇ ਪਾਸੇ ਯਾਤਰਾ ਹੈ। ਸੰਪੂਰਨਤਾ ਕਰਾਂ, ਸਹਿ ਭਾਈ ਸਹਿ ਭਾਈ ਗੁਰਦਾਸ ਨੇ ਕਿਹਾ, ਉੱਤਮ ਕੁੱਲ ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ, ਬਾਲ ਬੁੱਧ ਮੂੰਹ ਦੁੱਧ ਦੇ ਕਰ, ਮਲ ਮੂਤਰ ਸੂਤਰ ਵਿੱਚ ਆਇਆ। ਸਮਝ ਗਿਆ ਬੰਦਾ ਜਦੋਂ ਸਿਆਣਾ ਹੋ ਗਿਆ ਨਾ, ਜਵਾਨ ਹੋ ਗਿਆ, ਰੁਪਈਏ ਆ ਗਏ, ਅਤਰ ਫਲੇਲਾਂ ਲਾਈਆਂ, ਕੱਪੜੇ ਸੋਹਣੇ ਪਾਏ, ਤੇ ਬਾਬਾ ਜੀ ਕਹਿੰਦੇ ਨੇ ਬਸ ਮਾਇਆ ਦੀ ਇਹੋ ਜਿਹੀ ਹਨੇਰੀ ਵਗੀ, ਹੋਏ ਸਿਆਣਾ ਸਮਝਿਆ, ਕਰਤੇ ਛੱਡ ਕੀਤੇ ਲਪਟਾਇਆ, ਕਾਰਨ ਏਸੀ ਗੁਰ ਪੂਰੇ ਵਿਣ ਮੋਹਿਆ, ਮਾਇਆ ਪੂਰੇ ਗੁਰੂ ਤੋਂ ਬਿਨਾਂ ਮਾਇਆ ਠੱਗ ਗਈ। ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਨਾਲ ਅਸੀਂ ਵਿਆਖਿਆ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੇ ਪਦੇ ਦੀ, ਕਿ ਰਮਈਆ ਕੇ ਗੁਣ ਚੇਤ ਪੁਰਾਨੀ, ਕਹਿਣ ਲੱਗੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਰ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਅਖੀਰ ਤੇ ਵੇਖੋ ਗੁਰੂ ਅਰਜਨ ਦੇਵ ਕਿੰਨੇ ਕਿਰਪਾਲੂ। ਆਮ ਤੌਰ ਤੇ ਸਾਡੇ ਕੀਤੇ ਨੂੰ ਕੋਈ ਜਾਣੇ ਨਾ, ਤੇ ਅਸੀਂ ਕਦੇ ਕਈ ਵਾਰੀ ਉਹਦੇ ਲਈ ਅਪ ਸ਼ਬਦ ਬੋਲਨੇ, ਸਾਰੀ ਗੱਲ ਕਹਿ ਕੇ ਨਾ ਕਹਿੰਦੇ ਨੇ ਖੇ ਪਰਮਾਤਮਾ, ਆਖਰ ਬੰਦੇ ਨੂੰ ਇੰਨਾ ਕੁਝ ਦਿੱਤਾ ਹੀ, ਤੇਰੇ ਦਿੱਤੇ ਨੂੰ ਇਹ ਭੁੱਲ ਗਿਆ ਹੈ, ਤੂੰ ਇਹਦੇ ਔਗਣਾਂ ਵੱਲ ਝਾਤੀ ਨਾ ਮਾਰੀ, ਤੂੰ ਆਪਣੇ ਰਹਿਮਤਾਂ ਕਰਨ ਵਾਲੇ ਸੁਭਾਅ ਵੱਲ ਝਾਤੀ ਮਾਰੀ। ਇਹ ਨਿਰਗੁਣ ਦਾ ਅਰਥ ਇਹ ਮਨੁੱਖ ਤੇਰੇ ਗੁਣਾਂ ਨੂੰ ਸਮਝਦਾ ਨਹੀਂ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਖੋ ਤੋ ਨਾਨਕ ਸੀਜੈ, ਤੁਸੀਂ ਕਿਰਪਾ ਕਰੋ ਇਹਨੂੰ ਬਖਸ਼ ਲਓ। ਪਿਆਰਿਓ ਜੇ ਸਰੀਰ ਮਿਲਿਆ ਹੈ, ਪਤਾ ਨਹੀਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਕਿੰਨੀਆਂ ਕੁ ਟੁੱਬੀਆਂ ਮਾਰੀਆਂ, ਕਿੰਨਾ ਕਿੰਨਾ ਥਾਵਾਂ 'ਤੇ ਆਏ। ਬਾਬੇ ਨਾਨਕ ਨੇ ਤਾਂ ਇਸ਼ਾਰੇ ਕੀਤੇ ਨੇ ਕਿਹੜੀ ਕਿਹੜੀ ਥਾਂ ਤੋਂ ਆਏ, ਕੱਤ ਕੀ ਮਾਈ ਬਾਪ ਕੱਤ ਕੇਰਾਂ, ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ, ਕੰਮ ਅਪਾਏ ਆਏ ਕਿੱਥੋਂ। ਕਹਿਣ ਲੱਗੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਪੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਕਿਹੜੀ ਕਿਹੜੀ ਟਿੰਡ ਵਿੱਚੋਂ ਨਿਕਲ ਕੇ ਆਏ ਹਾਂ, ਕਈ ਜਨਮ ਪੈ ਕੀਟ ਪਤੰਗਾਂ, ਕਈ ਜਨਮ ਗਜ ਮੀਨ ਪੁਰੰਗਾਂ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਬਾਬੇ ਕਬੀਰ ਨੂੰ ਪੁੱਛੋ, ਕਹਿਣ ਲੱਗੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਹੁਣ ਮਿਲ ਗਿਆ ਸਰੀਰ ਤੇ ਮਨਾ, ਖੂਹ ਦੀ ਟਿੰਡ ਤਾਂ ਮਾਲ ਵਿੱਚੋਂ ਛੇਤੀ ਨਿਖੜਦੀ ਨਹੀਂ, ਉਹਦਾ ਚੱਕਰ ਬਣਿਆ ਰਹਿੰਦਾ ਹੈ, ਪਰ ਤੈਨੂੰ ਗੁਰੂ ਨੇ ਦਿੱਤੀ ਮਨੁੱਖਾ ਦੇਈ, ਤੇ ਪਿਆਰਿਆ ਤੇਰੇ ਸਾਹਮਣੇ ਪਰਸੋਂ ਗੁਰੂ ਕਾ ਬਾਟਾ ਤਿਆਰ ਕੀਤਾ ਜਾਣਾ ਅੰਮ੍ਰਿਤ ਸੰਚਾਰ ਦਾ। ਦੇਖ ਜੇ ਖੂਹ ਦੀ ਟਿੰਡ ਦੀ ਤਰ੍ਹਾਂ ਤੂੰ ਭਟਕ ਕੇ ਗੁਰੂ ਚਰਨਾਂ ਵਿੱਚ ਆ ਡਿੱਗਾ ਨਾ, ਤੇ ਅੱਜ ਤੂੰ ਵੀ ਕਲਗੀ ਵਾਲੇ ਦੇ ਚਰਨਾਂ ਵਿੱਚ ਖਲੋ ਕੇ ਕਹਿ ਦੇ ਸੱਚੇ ਪਿਤਾ ਜੀ ਕਿ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੂੰ ਚੇ ਦੁਆਰਾ, ਤੇਰੇ ਦਰ ਤੇ ਆ ਗਿਆ ਤੇ ਸੱਚ ਜਾਣੀ। ਅੱਗੋ ਚੋਜੀ ਪ੍ਰੀਤਮ ਆਵਾਜ਼ ਦੇਣਗੇ, ਉਹ ਵੀ ਤੂੰ ਕੁਨ ਰੇ, ਤੂੰ ਕੌਣ ਹੈ? ਨਾਮਦੇਵ ਨੂੰ ਤੇ ਪਤਾ ਸੀ ਆਪਣੇ ਅੰਦਰ ਦਾ ਤੇ ਕਹਿ ਦਿੱਤਾ ਮੈਂ ਜੀ ਨਾਮਾ। ਜਦੋਂ ਤੈਨੂੰ ਪੁੱਛਣ ਤੂੰ ਕੌਣ ਹੈ, ਚਰਨ ਪਕੜ ਕੇ ਕਹੀਂ ਦਾਤਾ ਬਸ ਇਹ ਹੀ ਸਮਝਣ ਆਇਆ ਮੈਂ ਕੌਣ ਹਾਂ ਤੇ ਮੇਰਾ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਮੈਂ ਕਾਸ ਲਈ ਆਇਆ ਤੇ ਮੇਰਾ ਮਕਸਦ ਕੀ ਹੈ। ਤੇ ਜਿਸ ਮਹਾਂਪੁਰਸ਼ ਦੀ ਯਾਦ ਵੀ ਤੁਸੀਂ ਬੈਠੇ ਹੋ, ਕੱਲ ਵੀ ਮੈਂ ਉਹਨਾਂ ਦੇ ਜੀਵਨ ਵਿੱਚ ਇੱਕ ਨਿੱਕੀ ਜਿਹੀ ਘਟਨਾ ਸਾਂਝੀ ਕੀਤੀ ਸੀ। ਮਣਾ ਤੂੰ ਸਤਿਗੁਰੂ ਦੇ ਦਰ ਤੇ ਬਹਿ ਤਾਂ ਸਹੀ, ਤੂੰ ਟਿੰਡ ਦੀ ਤਰ੍ਹਾਂ ਡਿੱਗ ਤਾਂ ਸਹੀ ਕਿ ਭਰਮ ਭਰਮ ਆਏ ਤੁਮ ਚੇ ਦੁਆਰਾ। ਬੈਰਾਗ ਸੀ ਹਜ਼ੂਰ ਸਾਹਿਬ ਦੀ ਧਰਤੀ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ। ਪਿਆਰਿਓ, ਅੱਜ ਮੈਨੂੰ ਗੁਰਮੁਖ ਨੇ ਕਿਹਾ ਵੀ ਕਿ ਸੰਤ ਦੀ ਵਿਆਖਿਆ ਸਤਿਗੁਰੂ ਮਿਹਰ ਕਰੇ, ਕੱਲ੍ਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਧੜੇ ਤੋਂ ਉੱਪਰ ਉੱਠ ਕੇ ਆਪਣੀ ਐਨਕ ਲਾ ਕੇ ਬਾਣੀ ਨਾ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਸ਼ਰਧਾ ਦੀ ਤੇ ਬਾਬੇ ਨਾਨਕ ਦੀ ਭਾਵਨਾ ਵਾਲੀ ਬਿਰਤੀ ਨਾਲ ਪੜ੍ਹੀ, ਧੜੇ ਵਿੱਚ ਖਲੋ ਕੇ ਨਹੀਂ। ਬਾਬਾ ਅਤਰ ਸਿੰਘ, ਮੈਂ ਕਹਿੰਦਾ ਅਤਰ ਦਾ ਅਰਥ ਹੈ ਸੁਗੰਧੀ, ਤੇ ਭਾਈ ਵੀਰ ਸਿੰਘ ਬਹੁਤ ਸੋਹਣੀ ਗੱਲ ਕਹਿੰਦੇ ਨੇ, ਆਖਦੇ ਨੇ ਫੁੱਲ ਸੁਗੰਧੀ ਦਿੰਦਾ ਹੈ ਜਿੰਨੀ ਦੇਰ ਤੱਕ ਖਿੜਿਆ ਹੈ, ਮੁਰਝਾ ਜਾਏ ਤੇ ਫੁੱਲ ਦੀ ਸੁਗੰਧੀ ਨਹੀਂ। ਉਸ ਮਹਾਂਪੁਰਸ਼ ਨੂੰ ਗਿਆ ਕਈ ਦਹਾਕੇ ਹੋ ਗਏ ਨੇ, ਪਰ ਚੇਤੇ ਰੱਖਿਓ ਉਸ ਮਹਾਂਪੁਰਸ਼ ਦਾ ਜੀਵਨ ਅਤਰ ਦੀ ਤਰ੍ਹਾਂ ਸੀ, ਜਾਣ ਤੋਂ ਬਾਅਦ ਵੀ ਅੱਜ ਸਾਨੂੰ ਸੁਗੰਧੀ ਪੈ ਦਿੰਦੇ। ਮਹਾਂਪੁਰਸ਼ ਦਾ ਜੀਵਨ ਸੁਗੰਧੀ ਬਖਸ਼ਦਾ ਹੈ। ਜਦੋਂ ਗੋਦਾਵਰੀ ਦੇ ਵਿੱਚ ਸਾਈਂ ਦੀ ਯਾਦ ਵੀ ਜੁੜੇ ਨੇ, ਮਾਲਕ ਦੀ ਯਾਦ ਵੀ ਜੁੜੇ ਨੇ, ਪਰ ਇੱਕੋ ਸੀ ਦਾਤਾ ਭੁੱਖ ਪਿਆਸ ਨਹੀਂ, ਕੇਵਲ ਤੂੰ ਚਾਹੀਦਾ ਹੈ। ਇਹਨਾਂ ਦਾ ਸੰਬੰਧ ਬਣਿਆ ਸੀ ਹਜ਼ੂਰ ਸਾਹਿਬ ਇੱਕ ਪੁਜਾਰੀ ਸਨ ਭਾਈ ਸਾਹਿਬ ਭਾਈ ਨਾਨੂ ਸਿੰਘ ਜੀ, ਉਹਨਾਂ ਦੇ ਨਾਲ ਪਿਆਰ ਬੜਾ ਸੀ ਅਤੇ ਉਹਨਾਂ ਨੂੰ ਪਤਾ ਸੀ ਇਹ ਕਰਨੀ ਵਾਲੇ ਕੋਈ ਕਮਾਈ ਘਾਲਣਾ ਵਾਲੇ ਆਏ ਨੇ। ਅਤੇ ਕਹਿੰਦੇ ਨੇ ਕਈ ਦਿਨ ਹੋ ਗਏ ਗੋਦਾਵਰੀ ਦੇ ਕਿਨਾਰੇ ਜਪ ਦਾ ਪਾਠ ਕੀਤਾ, ਸਿਮਰਨ ਕਰੀ ਗਏ, ਨਾ ਪ੍ਰਸ਼ਾਦਾਂ ਨਾ ਕੋਈ ਖੁਰਾਕ, ਸਮਾਂ ਲੱਗਣਾ ਨਿਰਮਲ ਜਲ ਦੀਆਂ ਦੋ ਘੁੱਟਾਂ ਪੀ ਲੈਣੀਆਂ, ਕੇਵਲ ਸਾਈਂ ਦੀ ਯਾਦ ਵੀ ਜੁੜੇ ਰਹਿਣਾ। ਅਸੀਂ ਕਹਾਂਗੇ ਕਿਉਂਕਿ ਤਰਕ ਕਰਨ ਵਾਲੇ ਤੁਰ ਪੈਂਦੇ ਨੇ ਨਾ, ਨਾਲ ਹੀ ਕਹਿ ਦੇਣਗੇ ਅੰਨ ਨਾ ਖਾਇਆ ਸਾਧ ਗਵਾਇਆ। ਨਹੀਂ ਪਿਆਰਿਓ, ਇੱਕ ਗੁਰੂ ਸਾਹਿਬ ਨੇ ਇਹ ਵੀ ਕਿਹਾ ਉਹਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜ੍ਹਾ ਖਾਇਆ, ਇੱਕ ਤੁੱਕ ਨੂੰ ਲੈ ਕੇ ਹਰ ਤੇ ਨਾ ਟੁਕਾਈ ਜਾਈਏ। ਅੱਜ ਕਿੰਨੇ ਦਿਨ ਹੋ ਗਏ ਸਾਈਂ ਦੀ ਯਾਦ ਵੀ ਜੁੜੇ ਨੇ, ਭਾਈ ਨਾਨੂ ਸਿੰਘ ਜੀ ਰਾਤ ਸੁੱਤੇ ਨੇ, ਮੇਰੇ ਚੋਜੀ ਪ੍ਰੀਤਮ ਦੀ ਝਲਕ ਪਈ। ਗੁਰੂ ਕੇ ਸਿੱਖੋ ਸੇਵਾ ਕਰਨ ਵਾਲੇ ਨੂੰ ਕਿਹਾ ਭਾਈ ਨਾਨੂ ਸਿੰਘ, ਸਾਡਾ ਇੱਕ ਬਹੁਤ ਅੱਤ ਦਾ ਪਿਆਰਾ ਸਿੰਘ ਕਈ ਦਿਨ ਹੋ ਗਏ ਨੇ ਗੋਦਾਵਰੀ ਦੇ ਕੰਢੇ ਬੈਠੇ ਨੇ, ਸਵੇਰੇ ਤੁਸੀਂ ਪ੍ਰਸ਼ਾਦ ਤਿਆਰ ਕਰਕੇ ਉਹਨਾਂ ਨੂੰ ਪ੍ਰਸ਼ਾਦ ਛਕਾਉਣਾ ਹੈ। ਗੁਰਮੁਖੋ, ਕਦੀ ਬਾਣੀ ਦੇ ਬਚਨ ਪੜ੍ਹੀਏ, ਅਸੀਂ ਕਹਾਂਗੇ ਸੁਪਨਿਆਂ 'ਤੇ ਵਿਸ਼ਵਾਸ, ਮੇਰੇ ਬਾਬਾ ਜੀ ਤੇ ਕਹਿੰਦੇ ਨੇ ਤੇਰੇ ਜਾਗਣ ਨਾਲੋਂ ਸੁਪਨਾ ਹੀ ਚੰਗਾ ਹੋਏ ਜੇ ਸੁਪਨੇ ਵਿੱਚ ਕਿਤੇ ਗੁਰੂ ਦੀ ਝਲਕ ਮਿਲ ਜਾਏ। ਕਬ ਦੇਖੂੰ ਪ੍ਰਭ ਆਪਣਾ ਆਤਮ ਕੇ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਸੱਚੇ ਪ੍ਰੀਤਮ ਸੁਪਨੇ ਵਿੱਚ ਮਿਲੇ ਕਿ ਮੇਰੇ ਸਿੱਖ ਨੂੰ ਜਾ ਕੇ ਸਵੇਰੇ ਪ੍ਰਸ਼ਾਦ ਛਕਾਉਣਾ ਹੈ। ਭਾਈ ਨਾਨੂ ਸਿੰਘ ਭਾਵਨਾ ਵਾਲਿਆਂ ਨੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਜਿੱਥੇ ਹਜ਼ੂਰ ਨੇ ਇਸ਼ਾਰਾ ਕੀਤਾ ਸੀ ਉੱਥੇ ਚਲੇ ਗਏ। ਦੇਖਿਆ ਵੀ ਉੱਥੇ ਕੋਈ ਮਹਾਂਪੁਰਸ਼ ਨਹੀਂ ਦਿਸਿਆ, ਕੋਈ ਸਰੀਰ ਨਹੀਂ ਤੱਕਿਆ ਵਾਪਸ ਆਏ। ਰਾਤ ਨੂੰ ਜਦੋਂ ਸੇਵਾ ਨਿਭਾ ਕੇ ਆਪਣੇ ਆਸਣ 'ਤੇ ਗਏ, ਅੱਖ ਲੱਗੀ, ਫਿਰ ਆ ਝਲਕ ਮਿਲੀ ਕਿ ਸਾਡੇ ਲਾਲ ਨੂੰ ਅੱਜ ਵੀ ਭੋਜਨ ਨਹੀਂ ਮਿਲਿਆ। ਅਸੀਂ ਕਦੀ ਬਾਣੀ ਦੀਆਂ ਤੁਕਾਂ ਮਹਾਂਪੁਰਸ਼ਾਂ ਦੀ ਜ਼ਿੰਦਗੀ ਵਿੱਚੋਂ ਘਟਾ ਕੇ ਦੇਖੀਏ। ਪਿਆਰਿਓ, ਮਾਂ ਦਾ ਖੂਨ ਵੱਧ ਹੈ, ਆਪ ਭੁੱਖੀ ਰਹਿ ਜਾਏ ਅਤੇ ਬੱਚੇ ਦੇ ਮੂੰਹ 'ਚ ਕੋਈ ਰੋਟੀ ਪਾ ਦੇ, ਮੱਛੀ ਖੁਸ਼ ਹੁੰਦੀ ਹੈ ਪਾਣੀ ਮਿਲ ਜਾਏ, ਮੇਰੇ ਗੁਰੂ ਦਾ ਹਿਰਦਾ ਖਿੜਦਾ ਜਦੋਂ ਸਿੱਖ ਦੇ ਮੂੰਹ ਵਿੱਚ ਕੁਝ ਕੋਈ ਪਾ ਦੇ। ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿਰਪਾਲੂ ਦਾਤਾ ਜੀ ਦੇ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਭਾਈ ਨਾਨੂ ਸਿੰਘ ਨੂੰ ਦੂਜੇ ਦਿਨ ਫਿਰ ਝਲਕ ਮਿਲੀ ਕਿ ਸਾਡੇ ਪਿਆਰੇ ਨੂੰ ਅੱਜ ਵੀ ਭੋਜਨ ਨਹੀਂ ਮਿਲਿਆ। ਖੇ ਹਜ਼ੂਰ ਮੈਂ ਗਿਆ ਪਰ ਮੈਨੂੰ ਮਿਲੇ ਨਹੀਂ। ਕਹਿੰਦੇ ਨੇ ਇਸ ਤੋਂ 3 ਕੋ ਅੱਗੇ ਜਾਣਾ ਸੀ, ਸਵੇਰੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਚੱਲ ਪਏ। ਦੇਖਿਆ ਜਾ ਕੇ ਮਹਾਂਪੁਰਸ਼ ਸ਼ੀਸ਼ ਦੇ ਉੱਤੇ ਕੇਸਕੀ ਤੇੜ ਕਸ਼ਹਿਰਾ ਮੋਢੇ 'ਤੇ ਚਾਦਰ ਰੱਖੀ, ਬੁੱਲ ਬੰਦ ਸਨ, ਪਰ ਭਾਈ ਗੁਰਦਾਸ ਕਹਿੰਦੇ ਨੇ ਬੁੱਲਾਂ ਨੂੰ ਪਿਆਲਾ ਲੱਗਾ ਹੈ। ਉਹ ਕਿਹੜਾ ਪਿਆਲਾ ਹੈ? ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਨਮਸਕਾਰ ਕਰਕੇ ਚਰਨ ਪਕੜ ਕੇ ਕਿਹਾ, ਕਰਨੀ ਵਾਲਿਆ ਕਿ ਸਤਿਗੁਰੂ ਨੇ ਮੈਨੂੰ ਭੇਜਿਆ ਹੈ। ਨੇਤਰ ਖੋਲ੍ਹੇ ਅਤੇ ਪੁੱਛਦੇ ਨੇ, ਤੁਹਾਨੂੰ ਕਿਸ ਨੇ ਕਹਿ ਦਿੱਤਾ ਪ੍ਰਸ਼ਾਦ ਲਿਆਉਣ ਲਈ? ਕਹਿਣ ਲੱਗੇ, ਜਿਸ ਸੱਚੇ ਸਾਈਂ ਦੀ ਧਰਤੀ 'ਤੇ ਬੈਠੇ ਹੋ, ਗੁਰੂ ਮਾਂ ਹੈ, ਗੁਰੂ ਦੀਆਂ ਆਂਦਰਾਂ ਨੂੰ ਪਤਾ ਹੈ, ਹਜ਼ੂਰ ਨੇ ਭੇਜਿਆ ਅਤੇ ਪ੍ਰਸ਼ਾਦ ਪਾਣੀ ਲੈ ਕੇ ਆਏ ਹਾਂ। ਅਤੇ ਉਸ ਵੇਲੇ ਕਿਹਾ ਸੀ ਛਕਣਾ ਨਹੀਂ, ਉਹਨੇ ਚਰਨ ਪਕੜ ਕੇ ਕਿਹਾ, ਤੁਸੀਂ ਛਕਣਾ ਨਹੀਂ, ਮੈਂ ਵਾਪਸ ਨਹੀਂ ਜਾਣਾ, ਕਿਉਂਕਿ ਮੈਂ ਰਾਤ ਆਸਣ 'ਤੇ ਨਹੀਂ ਪੈ ਸਕਦਾ, ਮੈਨੂੰ ਵਾਰ ਵਾਰ ਆਵਾਜ਼ ਆਉਂਦੀ ਏ, ਮੇਰੇ ਲਾਲ ਨੂੰ ਭੋਜਨ ਜਾ ਕੇ ਜ਼ਰੂਰ ਛਕਾ। ਉਹ ਗੁਰੂ ਕੇ ਸਿੱਖੋ, ਜਿਹੜਾ ਸਮਰੱਥ ਗੁਰੂ ਕਮਾਈ ਕਰਨ ਵਾਲਿਆਂ ਦੇ ਇੰਨੇ ਅੰਗ ਸੰਗ ਹੈ, ਆਓ ਅੱਜ ਅਸੀਂ ਵੀ ਅਰਦਾਸ ਕਰੀਏ ਨਾਮਦੇਵ ਜੀ ਦੇ ਸ਼ਬਦਾਂ ਵਿੱਚੋਂ ਕਿ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮਚੇ ਦੁਆਰਾ। ਇੱਕ ਦਿਨ ਆਵਾਜ਼ ਆਏਗੀ, ਤੂੰ ਕੁਨ ਰੇ, ਅਤੇ ਅੱਗੋਂ ਉੱਤਰ ਮਿਲਿਆ, ਮੈਂ ਜੀ ਨਾਮਾ, ਅਤੇ ਨਾਲ ਕਿਹਾ ਹੋ ਜੀ, ਹੋ ਜੀ ਦਰ ਤੇ ਹੇ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਸੰਸਾਰ ਦੇ ਝੰਬੇਲਿਆਂ ਤੋਂ ਅਤੇ ਦੁੱਖਾਂ ਤੋਂ ਬਚਾਉਣ ਵਾਲਿਆ, ਹੁਣ ਮੈਨੂੰ ਆਪਣੇ ਚਰਨਾਂ ਵਿੱਚ ਟਿਕਾ ਲਿਆ। ਵਾਹਿਗੁਰੂ ਮਿਹਰ ਕਰੇ, ਕਰਤਾਰ ਦੇ ਕੀਤੇ ਹੋਏ ਉਪਕਾਰ, ਇਸ ਸਰੀਰ ਦੀ ਕਦਰ ਨੂੰ ਜਾਣੀਏ, ਉਸ ਕਰਤਾਰ ਦੀ ਯਾਦ ਵਿੱਚ ਆਪਾਂ ਜੁੜ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਫਿਰ ਆਪ ਸੰਗਤ ਦੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਦਰਸ਼ਨ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।